के डिजाइनर सनग्लासेस, चॉकलेट्स और भी बहुत कुछ विद मेगा सेविंग्स अप टू 80% ऑफ डील्स ऑन ऑल योर फेवरेट वर्ल्ड फेमस ब्रांड्स जैसे टॉम फोर्ड, वर्साचे, अरमानी, हजारो एंड मोर। आपको आना है 135 कॉमर्स वैली ड्राइव, ईस्ट मार्कम, हाईवे 404 और 407 के बेहद करीब। सेल चलेगी अप्रैल 18 से मई 10 तक, परफेक्ट फॉर मदर्स डे गिफ्टिंग। लीसाज वेयरहाउस सेल, विजिट lisascosmetics.com।
This is Radio WTUR 770 AM. ਮੈਂ ਹਾਂ ਤੁਹਾਡਾ ਹੋਸਟ ਕੁਲਦੀਪ। ਵੈਲਕਮ ਟੂ ਡਿਸਕਸ਼ਨ ਟੇਬਲ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਂਝੇ ਮੰਚ ਤੇ ਸਾਂਝੀ ਗੱਲਬਾਤ ਲੈ ਕੇ ਮੈਂ ਗੁਰਦੀਪ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਚ ਬਹੁਤ ਸਾਰੀਆਂ ਟਾਪ ਸਟੋਰੀਜ਼ ਦੇ ਉੱਪਰ ਗੱਲ ਕਰਾਂਗੇ, ਨਿਊਜ਼ ਜਿਹੜੀਆਂ ਵੀ ਚੱਲ ਰਹੀਆਂ ਨੇ, ਸੋ ਉਸ ਨੂੰ ਥੋੜਾ ਜਿਹਾ ਡਿਸਕਸ ਕਰਾਂਗੇ, ਕਿਉਂਕਿ ਜਿਹੜੀਆਂ ਵੀ ਨਿਊਜ਼ ਹੁੰਦੀਆਂ ਨੇ ਸਾਡੇ ਉੱਪਰ ਆਮ ਸਿਟੀਜ਼ਨ ਦੇ ਉੱਪਰ ਉਹਦਾ ਕਾਫੀ ਜਿਹੜਾ ਗਹਿਰਾ ਅਸਰ ਹੁੰਦਾ ਹੈ, ਚਾਹੇ ਡਾਇਰੈਕਟਲੀ ਦੇਖ ਲਓ ਚਾਹੇ ਇਨਡਾਇਰੈਕਟਲੀ ਦੇਖ ਲਓ। ਇਹ ਨਿਊਜ਼ ਜਿਹੜੀਆਂ ਨੇ ਸਾਰੀਆਂ ਹੀ ਸਾਡੇ ਉੱਪਰ ਕੁਝ ਨਾ ਕੁਝ ਜਿਹੜਾ ਅਸਰ ਜਿਹੜਾ ਉਹ ਛੱਡ ਕੇ ਜਾਂਦੀਆਂ ਨੇ, ਸੋ ਇਹਨਾਂ ਦੇ ਉੱਪਰ ਚਰਚਾ ਕਰਾਂਗੇ। ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਚ ਕੁਝ ਹੋਰ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੀ ਹੋ ਰਿਹਾ ਦੀਨ ਦੁਨੀਆਂ ਦੇ ਵਿੱਚ, ਪੂਰੀ ਦੁਨੀਆਂ ਦੇ ਵਿੱਚ ਕੁਝ ਨਾ ਕੁਝ ਜਿਹੜਾ ਉਹ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ। ਲੇਕਿਨ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੇ ਪ੍ਰੋਗਰਾਮ ਚ ਕੁਝ ਅਹਿਮ ਡਿਸਕਸ਼ਨ ਵੀ ਕਰਾਂਗੇ। ਸੋ ਸਭ ਤੋਂ ਪਹਿਲਾਂ ਸਟੂਡੀਓ ਦੇ ਫੋਨ ਨੰਬਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 416-620-1778 ਸਟੂਡੀਓ ਦੇ ਫੋਨ ਨੰਬਰ ਨੇ। ਪ੍ਰੋਗਰਾਮ ਦੇ ਦੌਰਾਨ ਤੁਸੀਂ ਕਿਤੇ ਵੀ ਕੁਝ ਤੁਸੀਂ ਹਾਈਵੇ ਬਲੋਕ ਦੇਖਦੇ ਹੋ ਜਾਂ ਇਨ ਜਨਰਲ ਤੁਹਾਡੇ ਕੋਲ ਕੁਝ ਲੇਟੈਸਟ ਇਨਫੋਰਮੇਸ਼ਨ ਹੈ ਕਮਿਊਨਿਟੀ ਦੇ ਨਾਲ ਰਿਲੇਟਡ, ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟੈਕਸਟ ਵੀ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 647-860-5054-647-860-5054। ਮੇਰਾ ਫੋਨ ਨੰਬਰ ਹੈ। ਸੋ ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵੈਦਰ ਅਪਡੇਟ ਦੇ ਨਾਲ, ਤੇ ਇਸ ਵਕਤ ਜਿਹੜਾ ਟੈਂਪਰੇਚਰ ਹੈ ਬਾਹਰ ਦਾ ਉਹ 5 ਡਿਗਰੀ ਦੇ ਕਰੀਬ ਹੈ ਤੇ ਮਹਿਸੂਸ ਕੀਤਾ ਜਾ ਰਿਹਾ ਹੈ 2 ਡਿਗਰੀ ਦੇ ਕਰੀਬ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵੈਦਰ ਜਿਹੜਾ ਹੈ ਉਹ ਕਾਫੀ ਸੁਹਾਵਣਾ ਰਹਿਣ ਦੀ ਉਮੀਦ ਹੈ। ਸੋ ਨੈਕਸਟ ਜਿਹੜਾ ਵੀਕ ਹੈ ਪੂਰਾ ਹੀ ਸੰਡੇ ਤੱਕ ਡਬਲ ਡਿਜਿਟ ਦੇ ਵਿੱਚ ਟੈਂਪਰੇਚਰ ਜਿਹੜਾ ਉਹ ਤੁਸੀਂ ਮਹਿਸੂਸ ਕਰੋਗੇ। ਸੋ ਇਸ ਤੋਂ ਇਲਾਵਾ ਸੰਡੇ ਸੈਚਰਡੇ ਵਾਲੇ ਦਿਨ ਥੋੜੀ ਜਿਹੀ ਬਾਰਿਸ਼ ਦੇ ਜਿਹੜੇ ਆਸਾਰ ਨੇ ਉਹ ਦਿਖ ਰਹੇ ਨੇ। ਸੋ ਦੇਖਦੇ ਹਾਂ ਕਿ ਸੈਚਰਡੇ ਤੱਕ ਆਉਂਦੇ ਆਉਂਦਿਆਂ ਕੀ ਵੈਦਰ ਦੇ ਵਿੱਚ ਕੁਝ ਚੇਂਜ ਹੁੰਦੀ ਹੈ ਜਾਂ ਇਸੇ ਤਰ੍ਹਾਂ ਹੀ ਮੌਸਮ ਹੁਣ ਜਿਹੜਾ ਉਹ ਵਧੀਆ ਜਿਹੜਾ ਉਹ ਬਣਿਆ ਰਹੇਗਾ। ਅੱਜ ਬਹੁਤ ਸਾਰੀਆਂ ਅਹਿਮ ਖ਼ਬਰਾਂ ਨੇ, ਲੇਕਿਨ ਸ਼ੁਰੂਆਤ ਥੋੜੀ ਜਿਹੀ ਕਰ ਦਿੰਦੇ ਹਾਂ ਤੁਹਾਡੇ ਨਾਲ ਜਿਹੜੀ IPL ਦੀ ਅਪਡੇਟ ਦੇ ਨਾਲ। ਸੋ ਅੱਜ ਦਾ ਬਹੁਤ ਹੀ ਅਹਿਮ ਮੁਕਾਬਲਾ ਜਿਹੜਾ ਹੈ ਉਹ ਹੋਣ ਜਾ ਰਿਹਾ ਹੈ ਸਨਰਾਈਜ਼ਰ ਹੈਦਰਾਬਾਦ, ਤੇ ਉਹਨਾਂ ਦੇ ਨਾਲ ਅੱਜ ਜਿਹੜੇ ਦੂਸਰੀ ਟੀਮ ਜਿਹੜੀ ਖੇਡ ਰਹੀ ਹੈ ਉਹ ਹੈ ਡੈਲੀ ਕੈਪੀਟਲ। ਸੋ ਮੈਚ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਸੋ ਡੈਲੀ ਕੈਪੀਟਲ ਉਹਨਾਂ ਨੇ ਜਿਹੜਾ ਟਾਸ ਜਿੱਤ ਕੇ ਤੇ ਬੋਲਿੰਗ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ ਹੈ। ਸੋ ਬੜੀ ਹੀ ਤੁਸੀਂ ਕਹਿ ਸਕਦੇ ਹੋ ਐਕਸਪਲੋਸਿਵ ਬੈਟਿੰਗ ਲਾਈਨ ਅਪ ਹੈ ਸਨਰਾਈਜ਼ਰ ਹੈਦਰਾਬਾਦ ਦੇ ਕੋਲ, ਸਪੈਸ਼ਲੀ ਉਹਨਾਂ ਦੇ ਜਿਹੜੇ ਦੋਨੋ ਓਪਨਰ ਨੇ ਅਭਿਸ਼ੇਕ ਸ਼ਰਮਾ ਤੇ ਟ੍ਰੈਵਿਸ ਹੈਡ ਜਿਹੜੇ ਨੇ। ਸੋ ਬੜੀ ਹੀ ਵਿਸਫੋਟਕ ਬੱਲੇਬਾਜ਼ੀ ਉਹ ਕਰਦੇ ਨੇ। ਸੋ ਮੈਚ ਦੀ ਸ਼ੁਰੂਆਤ ਜਿਹੜੀ ਉਹ ਹੋ ਚੁੱਕੀ ਹੈ। ਸੋ ਇਸ ਵਕਤ ਤੱਕ 4 ਗੇਂਦਾਂ ਜਿਹੜੀਆਂ ਉਹ ਖੇਡੀਆਂ ਜਾ ਚੁੱਕੀਆਂ ਨੇ ਤੇ ਇਸ ਦੌਰਾਨ ਜਿਹੜਾ ਸਕੋਰ ਹੈ ਉਹ 7 ਰਨ ਜਿਹੜੇ ਨੇ ਸਨਰਾਈਜ਼ਰ ਹੈਦਰਾਬਾਦ ਨੇ ਬਣਾ ਲਏ ਨੇ। ਸੋ ਪ੍ਰੋਗਰਾਮ ਦੇ ਵਿੱਚ ਅਪਡੇਟ ਜਿਹੜੀ ਹੈ ਮੈਚ ਨੂੰ ਰਹਿ ਕੇ ਜਾਰੀ ਰੱਖਾਂਗੇ। ਕੱਲ ਵਾਲਾ ਜਿਹੜਾ ਮੈਚ ਹੋਇਆ ਸੀ ਬੜਾ ਇੱਕ ਅਹਿਮ ਮੁਕਾਬਲਾ। ਸੋ ਮੁੰਬਈ ਇੰਡੀਅਨ ਜਿਹੜੇ ਅਗਰ ਕੱਲ ਇਹ ਮੈਚ ਹਾਰ ਜਾਂਦੇ ਤੇ ਮੈਨੂੰ ਲੱਗਦਾ ਕਿ ਪ੍ਰੋਗਰਾਮ ਆਪਣੇ IPL ਤੋਂ ਸ਼ਾਇਦ ਉਹਨਾਂ ਨੂੰ ਪਲੇ ਆਫ ਦੇ ਵਿੱਚ ਜਿਹੜਾ ਪਹੁੰਚਣ ਦਾ ਉਹਨਾਂ ਦਾ ਰਸਤਾ ਉਹ ਕਾਫੀ ਮੁਸ਼ਕਲ ਹੋ ਸਕਦਾ ਹੈ। ਲੇਕਿਨ ਕੱਲ ਇੱਕ ਅਹਿਮ ਮੁਕਾਬਲੇ ਦੇ ਵਿੱਚ ਜਿਹੜੀ IPL ਨੇ ਮੁੰਬਈ ਇੰਡੀਅਨ ਨੇ ਇਸ ਅਹਿਮ ਮੁਕਾਬਲੇ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ। ਸੋ ਇਹਦੇ ਵਿੱਚ ਤਿਲਕ ਵਰਮਾ ਸ਼ਾਨਦਾਰ ਉਹਨਾਂ ਨੇ ਸੈਂਚਰੀ ਲਗਾਈ ਹੈ। ਸੋ ਬੜੀ ਸਟਰਗਲ ਕਰ ਰਹੇ ਸੀ ਮੈਚ ਦੀ ਸ਼ੁਰੂਆਤ ਦੇ ਵਿੱਚ, ਲੇਕਿਨ ਅਚਾਨਕ ਹੀ ਟਾਈਮ ਆਊਟ ਦੇ ਵਿੱਚ ਕੋਈ ਥੋੜੀ ਜਿਹੀ ਡਿਸਕਸ਼ਨ ਹੋਈ ਕੈਪਟਨ ਜਿਹੜੇ ਨੇ ਹਾਰਦਿਕ ਪਾਂਡਿਆ ਤੇ ਇਸ ਤੋਂ ਇਲਾਵਾ ਜਿਹੜੇ ਤਿਲਕ ਵਰਮਾ ਨੇ ਉਹਨਾਂ ਦੇ ਵਿੱਚ ਕੁਛ ਥੋੜੀ ਜਿਹੀ ਕਹਿੰਦੇ ਕਿ ਜਿਹੜੀ ਡਿਸਕਸ਼ਨ ਹੋਈ, ਕਿਉਂਕਿ ਜਦੋਂ ਮੈਚ ਜਿਹੜਾ ਚੱਲ ਰਿਹਾ ਸੀ ਤੇ ਇਹ ਪਹਿਲੀ ਵਾਰ ਹੋਇਆ ਕਿ ਜਿਹੜੇ ਲਾਸਟ 6 ਓਵਰਾਂ ਦੇ ਵਿੱਚ ਇੰਨੀ ਤਾਬੜਤੋੜ ਜਿਹੜੀ ਬੱਲੇਬਾਜ਼ੀ ਕਿਸੇ ਟੀਮ ਵੱਲੋਂ ਜਿਹੜੀ ਉਹ ਕੀਤੀ ਗਈ। ਤੁਹਾਨੂੰ ਪਤਾ ਹੀ ਹੈ ਕਿ ਇਸ ਮੈਚ ਦੇ ਵਿੱਚ ਕੱਲ ਮੁੰਬਈ ਇੰਡੀਅਨ ਨੇ ਪਹਿਲਾਂ ਖੇਡਦੇ ਹੋਏ ਜਿਹੜੇ ਉਹ 199 ਰਨ ਜਿਹੜੇ ਬਣਾਏ ਸੀ 20 ਓਵਰਾਂ ਦੇ ਵਿੱਚ। ਸੋ ਜਵਾਬ ਦੇ ਵਿਚ ਜਿਹੜੀ ਗੁਜਰਾਤ ਟਾਈਟਨ ਦੀ ਟੀਮ ਹੈ ਉਹ ਜਿਹੜਾ ਉਹ ਮੈਚ ਜਿਹੜਾ ਉਹ ਹਾਰ ਗਈ। ਸੋ ਇਹਦੇ ਵਿਚ ਅਹਿਮ ਜਿਹੜੀ ਚੇਂਜ ਆਈ ਸੀ ਮੈਚ ਦੇ ਵਿਚ ਕਿਉਂਕਿ 14 ਓਵਰਾਂ ਦੇ ਕਰੀਬ ਜਦੋਂ ਮੈਚ ਹੋਇਆ ਸੀ ਤੇ ਉਦੋਂ ਤੱਕ ਜਿਹੜੇ ਤਿਲਕ ਵਰਮਾ ਤੇ ਉਹਦੇ ਨਾਲ ਜਿਹੜੇ ਨਮਨ ਧੀਰ ਨੇ ਉਹਨਾਂ ਨੇ ਸਿਰਫ 32 ਗੇਂਦਾਂ ਦੇ ਵਿਚ 45 ਰਨ ਜਿਹੜੇ ਉਹ ਬਣਾਏ ਸੀ। ਇਸ ਤੋਂ ਬਾਅਦ ਜਿਹੜਾ ਟਾਈਮ ਆਊਟ ਹੋਇਆ ਤੇ ਇਹ ਟਾਈਮ ਆਊਟ ਤੋਂ ਬਾਅਦ ਜਿਹੜੀ ਉਹ ਮੈਚ ਦੀ ਤਸਵੀਰ ਜਿਹੜੀ ਉਹ ਬਦਲ ਗਈ। ਸੋ ਬੜਾ ਹੀ ਤਾਬੜ ਤੋੜ ਬੱਲੇਬਾਜ਼ੀ ਕੀਤੀ ਸੀ ਜਿਹੜੇ ਤਿਲਕ ਵਰਮਾ ਨੇ। ਸੋ ਉਹਨਾਂ ਨੇ ਇਹਦੇ ਵਿਚ ਜਿਹੜੀ ਮੁੰਬਈ ਇੰਡੀਅਨਸ ਨੇ ਉਹਨਾਂ ਦੀ ਜਿੱਤ ਦੇ ਵਿਚ ਅਹਿਮ ਭੂਮਿਕਾ ਜਿਹੜੀ ਉਹ ਨਿਭਾਈ ਸੀ। ਸੋ ਇਹ ਕੱਲ ਵਾਲਾ ਬੜਾ ਇੰਟਰਸਟਿੰਗ ਮੈਚ ਸੀ। ਅੱਜ ਵਾਲੇ ਮੈਚ ਦੀ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ, ਲੇਕਿਨ ਪ੍ਰੋਗਰਾਮ ਦੇ ਵਿਚ ਜਿਹੜੀਆਂ ਹੋਰ ਕੁਝ ਨਿਊਜ਼ ਨੇ ਉਹਦੇ ਬਾਰੇ ਥੋੜੀ ਜੀ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਉਹ ਦੇ ਦਵਾਂ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਬ੍ਰੈਂਪਟਨ ਹਮੇਸ਼ਾ ਹੀ ਸੁਰਖੀਆਂ ਦੇ ਵਿਚ ਰਹਿੰਦਾ ਹੈ, ਚਾਹੇ ਤੁਸੀਂ ਕ੍ਰਾਂਚ ਦੀ ਗੱਲ ਕਰੋ ਜਾਂ ਕੁਝ ਹੋਰ ਸੋਸ਼ਲ ਇਸ਼ੂ, ਹਮੇਸ਼ਾ ਹੀ ਕੁਛ ਨਾ ਕੁਛ ਬ੍ਰੈਂਪਟਨ ਦੇ ਵਿਚ ਜਿਹੜਾ ਚੱਲਦਾ ਰਹਿੰਦਾ ਹੈ। ਸੋ ਅੱਜ ਵੀ ਬੜੀਆਂ ਅਹਿਮ ਖ਼ਬਰਾਂ ਨੇ ਬ੍ਰੈਂਪਟਨ ਨਾਲ ਜੁੜੀਆਂ। ਕੁਛ ਟੋ ਟਰੱਕਸ ਨੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਿਜ਼ਨਸਿਸ ਉਹਨਾਂ ਦੇ ਉਪਰ ਸ਼ੂਟਿੰਗ, ਘਰਾਂ ਦੇ ਉਪਰ ਸ਼ੂਟਿੰਗ। ਸੋ ਇਹ ਐਕਸਟ੍ਰੈਕਸ਼ਨ ਦਾ ਜਿਹੜਾ ਮਾਮਲਾ ਹੈ, ਕੁਝ ਕੁ ਦਿਨ ਪਹਿਲਾਂ ਲੱਗ ਰਿਹਾ ਸੀ ਕਿ ਕੰਟਰੋਲ ਹੋ ਚੁੱਕਿਆ ਤੇ ਹੁਣ ਥੋੜੀ ਜੀ ਸ਼ਾਂਤੀ ਜੀ ਦਿਸ ਰਹੀ ਸੀ, ਲੇਕਿਨ ਅਚਾਨਕ ਹੀ ਕੱਲ ਰਾਤ ਨੂੰ, ਕੱਲ ਦਿਨ ਤੇ ਰਾਤ ਜਿਹੜੀ ਗੁਜ਼ਰੇ ਨੇ ਸੋਮਵਾਰ ਵਾਲੇ ਦਿਨ, ਸੋ ਦੋ ਅਹਿਮ ਜਿਹੜੀਆਂ ਘਟਨਾਵਾਂ ਨੇ, ਸੋ ਉਹਦਾ ਜ਼ਿਕਰ ਕਰਾਂਗੇ। ਸੋ ਇਸ ਤੋਂ ਇਲਾਵਾ ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਜਿਹੜਾ ਫਰਾਈਡੇ ਮਾਰਨਿੰਗ ਵਾਲੇ ਪ੍ਰੋਗਰਾਮ ਚ ਨਿਊਜ਼ ਤੁਹਾਡੇ ਨਾਲ ਬ੍ਰੇਕ ਕੀਤੀ ਸੀ, CBC ਇਨਵੈਸਟੀਗੇਸ਼ਨ ਜਰਨਲਿਜ਼ਮ ਦੇ ਹਵਾਲੇ ਦੇ ਨਾਲ 5th state ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਹੈ। ਸੋ ਉਹਨਾਂ ਨੇ ਬੜੇ ਹੀ ਅਹਿਮ ਖੁਲਾਸੇ ਕਰ ਦਿੱਤੇ ਨੇ ਕ੍ਰਿਕਟ ਕੈਨੇਡਾ ਦੇ ਬਾਰੇ। ਸੋ ਕਿਸ ਤਰ੍ਹਾਂ ਮੈਂ ਉਸ ਦਿਨ ਗੱਲ ਕੀਤੀ ਸੀ ਕਿ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਇੱਥੇ ਜਿਹੜੇ ਕਾਰਪੋਰੇਸ਼ਨਸ ਨੇ ਜਾਂ ਈਵਨ ਬਹੁਤ ਸਾਰੇ ਜਿਹੜੇ ਬੋਰਡ ਨੇ, ਉਹਨਾਂ ਦੇ ਉਪਰ ਵੀ ਲੱਗ ਰਿਹਾ ਹੈ ਕਿ ਇਹ ਚਾਹੇ ਦਿਖਾਇਆ ਜਾ ਰਿਹਾ ਹੋਵੇ ਜਾਂ ਸੱਚਮੁੱਚ ਇਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਜਿੰਨੀ ਕੁ ਨਿਊਜ਼ ਬਾਹਰ ਆਈ ਹੈ ਕਿ ਅਸੀਂ ਸਿਰਫ ਉਹਦੇ ਅਕੋਰਡਿੰਗ ਹੀ ਗੱਲ ਕਰ ਸਕਦੇ ਹਾਂ। ਸੋ ਉਹਦੇ ਮੁਤਾਬਕ ਤਾਂ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਜਿਸ ਤਰ੍ਹਾਂ ਹੁਣ ਜਿਹੜਾ ਕ੍ਰਿਕਟ ਕੈਨੇਡਾ ਹੈ ਇਸ ਨੂੰ ਕੰਟਰੋਲ ਜਿਹੜਾ ਕੀਤਾ ਜਾ ਰਿਹਾ ਉਹ ਕੀਤਾ ਜਾ ਰਿਹਾ ਲਾਰੈਂਸ ਬਿਸ਼ਨੋਈ ਵੱਲੋਂ, ਕਿਸ ਤਰ੍ਹਾਂ ਉਹਨਾਂ ਦੇ ਵਿਚ ਜਿਹੜੀ ਉਹਨਾਂ ਦਾ ਇਨਫਲੂਐਂਸ ਹੈ ਉਹ ਬਹੁਤ ਵਧਿਆ ਹੋਇਆ ਹੈ। ਇਸ ਤੋਂ ਇਲਾਵਾ ਮੈਚ ਫਿਕਸਿੰਗ ਦੇ ਆਰੋਪ, ਹੋਰ ਵੀ ਬੜੀਆਂ ਸਾਰੀਆਂ ਨਿਊਜ਼ ਜਿਹੜੀਆਂ ਨੇ ਉਸ ਨੂੰ ਲੈ ਕੇ ਜਿਹੜੀ ਪਿਛਲੇ ਦਿਨ ਗੱਲ ਚੱਲ ਹੀ ਰਹੀ ਸੀ, ਲੇਕਿਨ ਐਕਸਟੋਰਸ਼ਨ ਨੂੰ ਲੈ ਕੇ ਕੁਛ ਕੁ ਜਿਹੜੀ ਸ਼ਾਂਤੀ ਦਿਸ ਰਹੀ ਸੀ। ਸੋ ਜਿਸ ਨੂੰ ਵੀ ਹੁਣ ਅਗੇਨ ਇਹ ਨਵੀਂ ਨਿਊਜ਼ ਆਉਣ ਦੇ ਨਾਲ ਮੈਨੂੰ ਲੱਗਦਾ ਹੈ ਕਿ ਅਗੇਨ ਐਕਸਟੋਰਸ਼ਨ ਦਾ ਮਾਮਲਾ ਜਿਹੜਾ ਉਹ ਫਿਰ ਚਰਚਾ ਦੇ ਵਿਚ ਆਵੇਗਾ। ਸੋ ਇਹਦੇ ਉਪਰ ਗੱਲ ਕਰਾਂਗੇ। ਇਸ ਤੋਂ ਇਲਾਵਾ ਡੇ ਲਾਈਟ ਸੇਵਿੰਗ ਟਾਈਮ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਹੈ। ਸੋ ਇਹ ਇੱਕ ਤਰ੍ਹਾਂ ਦੇ ਨਾਲ ਚੰਗੀ ਨਿਊਜ਼ ਤੁਸੀਂ ਕਹਿ ਸਕਦੇ ਹੋ। ਸੋ ਡੇ ਲਾਈਟ ਸੇਵਿੰਗ ਟਾਈਮ ਜਿਹੜਾ ਹੈ, ਤੁਹਾਨੂੰ ਪਤਾ ਹੈ ਕਿ ਹਰ ਸਾਲ ਨਵੰਬਰ ਜਾਂ ਅਕਤੂਬਰ ਦੇ ਵਿਚ ਇਹ ਜਿਹੜਾ ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਸਿਲਸਿਲਾ, ਇਸ ਤੋਂ ਬਾਅਦ ਜਿਹੜਾ ਮਾਰਚ ਦੇ ਵਿਚ ਅਗੇਨ ਜਿਹੜੀਆਂ ਘੜੀਆਂ ਨੂੰ ਅੱਗੇ ਪਿੱਛੇ ਕੀਤਾ ਜਾਂਦਾ ਹੈ। ਸੋ ਇਸ ਨੂੰ ਲੈ ਕੇ ਕਾਫੀ ਲੋਕ ਪਹਿਲਾਂ ਤੋਂ ਹੀ ਇਹ ਕਹਿੰਦੇ ਆ ਰਹੇ ਨੇ ਕਿ ਇਸ ਨੂੰ ਜਿਹੜਾ ਟਾਈਮ ਜਿਹੜਾ ਹੈ ਉਸ ਨੂੰ ਸੇਮ ਰੱਖਿਆ ਜਾਣਾ ਚਾਹੀਦਾ ਹੈ। ਸੋ ਕੁਝ ਕੁ ਜਿਹੜੇ ਇੱਥੇ ਪ੍ਰੋਵਿੰਸ ਨੇ, ਸੋ ਉਹਨਾਂ ਨੇ ਇਹਦੇ ਵਿਚ ਜਿਹੜੀ ਚੇਂਜ ਕਰਨ ਦਾ ਸੋਚਿਆ ਹੈ। ਸੋ ਇਹਦੇ ਵਿਚ ਈਵਨ 28 ਦੇ ਵਿਚ ਵੀ ਇਹ ਕਾਫੀ ਚਿਰਾਂ ਤੋਂ ਜਿਹੜੀ ਗੱਲਬਾਤ ਚੱਲਦੀ ਆ ਰਹੀ ਹੈ। ਸੋ ਇਸ ਨੂੰ ਲੈ ਕੇ ਹੁਣ ਜਿਹੜੀ ਗੱਲਬਾਤ ਹੈ ਉਹ ਸਾਹਮਣੇ ਆਈ ਹੈ। ਅਲਬਰਟਾ ਦੇ ਵਿਚ ਜਿਹੜਾ ਹੁਣ ਟਾਈਮ ਹੈ ਉਹ ਚੇਂਜ ਜਿਹੜਾ ਉਹ ਨਹੀਂ ਹੋਇਆ ਕਰੇਗਾ। ਸੋ ਇਸ ਨੂੰ ਲੈ ਕੇ ਵੀ ਇੱਕ ਨਿਊਜ਼ ਹੈ। ਸੋ ਇਹਦੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਾਂਗੇ। ਸੋ ਇਸ ਤੋਂ ਇਲਾਵਾ ਜਿਹੜੀ ਅਹਿਮ ਖ਼ਬਰ ਹੈ, ਤੁਹਾਨੂੰ ਪਤਾ ਹੈ ਕਿ ਇੱਕ ਕੈਨੇਡੀਅਨ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਹੈ ਤੇ ਨਾਲ ਕਾਫੀ ਸਾਰੇ ਜਿਹੜੇ ਲੋਕ ਨੇ ਜ਼ਖਮੀ ਹੋ ਗਏ ਨੇ। ਸੋ ਮੈਕਸੀਕੋ ਦੇ ਵਿਚ ਇੱਕ ਟੂਰਿਸਟ ਪਲੇਸ ਦੇ ਉਪਰ ਫਾਇਰਿੰਗ ਹੋਈ ਹੈ। ਸੋ ਇਹਦੀ ਵੀ ਗੱਲਬਾਤ ਕਰਾਂਗੇ। ਸੋ ਇਸ ਤੋਂ ਇਲਾਵਾ ਹੋਰ ਬੜੀਆਂ ਅਹਿਮ ਨਿਊਜ਼ ਨੇ ਜਿਨ੍ਹਾਂ ਦੇ ਉਪਰ ਗੱਲਬਾਤ ਕਰਾਂਗੇ, ਸਪੈਸ਼ਲੀ ਅਗਰ ਦੇਖਿਆ ਜਾਵੇ ਅਨਸਰਟੇਨਿਟੀ ਜਿਹੜੀ ਇਸ ਵਕਤ ਜਿਹੜੀ ਚੱਲ ਰਹੀ ਹੈ ਮਿਡਲ ਈਸਟ ਦੇ ਵਿਚ, ਉਸ ਨੂੰ ਲੈ ਕੇ ਬੜੇ ਸਾਰੇ ਜਿਹੜੇ ਕੰਟਰੀਜ਼ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਦੇ ਵਿਚ ਕੋਈ ਨਤੀਜਾ ਨਿਕਲਿਆ ਜਾਵੇ, ਲੇਕਿਨ ਨਤੀਜਾ ਨਿਕਲਣ ਦੇ ਵਿਚ ਹੈਲਪ ਕੀਤੀ ਜਾਏ। ਲੇਕਿਨ ਪਾਕਿਸਤਾਨ ਇਹਦੇ ਵਿਚ ਜਿਹੜਾ ਉਹ ਇੱਕ ਮੋਹਰੀ ਭੂਮਿਕਾ ਜਿਹੜਾ ਨਿਭਾ ਰਿਹਾ। ਸੋ ਇਹ ਵੀ ਇੱਕ ਬੜੇ ਅਹਿਮ ਸਵਾਲ ਨੇ ਕਿ ਇੰਨੀਆਂ ਵੱਡੀਆਂ ਵੱਡੀਆਂ ਪਾਵਰਸ ਜਿਹੜੀਆਂ ਦੁਨੀਆਂ ਦੀਆਂ ਨੇ, ਜਿਨ੍ਹਾਂ ਦਾ ਪਹਿਲਾਂ ਬੜਾ ਰੋਲ ਹੁੰਦਾ ਸੀ ਕਿਸੇ ਜਦੋਂ ਦੋ ਕੰਟਰੀਜ਼ ਆਪਸ ਚ ਲੜਦੀਆਂ ਸੀ ਤੇ ਉਹਨਾਂ ਦੀ ਜਿਹੜੀ ਮੀਡੀਏਸ਼ਨ ਕਰਾਉਣ ਦੇ ਵਿਚ ਬੜਾ ਰੋਲ ਹੁੰਦਾ ਸੀ, ਲੇਕਿਨ ਇਸ ਵਕਤ ਖਾਸ ਕਰ ਇਸ ਮਾਮਲੇ ਦੇ ਵਿਚ ਜਿਹੜਾ ਪਾਕਿਸਤਾਨ ਹੈ ਬਹੁਤ ਸਾਰੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਦੇ ਉੱਪਰ ਜਿਹੜਾ ਉਹ ਕਾਫੀ ਜਿਹੜਾ ਭਾਰੀ ਪੈ ਰਿਹਾ। ਸੋ ਕੀ ਕਾਰਨ ਹੈ, ਸੋ ਅਗਰ ਟਾਈਮ ਮਿਲਿਆ ਤੇ ਇਹਦੇ ਉੱਪਰ ਵੀ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਜਿਹੜੀ ਅਨਸਰਟਨਿਟੀ ਹਲੇ ਵੀ ਜਿਹੜੀ ਉਹ ਬਰਕਰਾਰ ਹੈ, ਸੋ US ਤੇ ਇਰਾਨ ਦੇ ਵਿਚਕਾਰ ਗੱਲ ਹੋਵੇਗੀ ਜਾਂ ਨਹੀਂ ਹੋਵੇਗੀ, ਸੋ ਇਸ ਨੂੰ ਲੈ ਕੇ ਹਲੇ ਵੀ ਅਨਸਰਟਨਿਟੀ ਜਿਹੜੀ ਉਹ ਲਗਾਤਾਰ ਜਿਹੜੀ ਉਹ ਬਰਕਰਾਰ ਹੈ, ਸੋ ਇਹਦੇ ਉੱਪਰ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਡਗ ਫੋਰਡ ਜਿਹੜੇ ਕਿ ਇਸ ਵਕਤ ਸਿਰਫ ਇਸ ਵਕਤ ਹੀ ਨਹੀਂ ਹਮੇਸ਼ਾ ਹੀ ਬੜੀ ਚਰਚਾ ਦੇ ਵਿਚ ਰਹਿੰਦੇ ਨੇ ਆਪਣੇ ਉਹ ਕੁਛ ਨਾ ਕੁਛ ਡਿਸੀਜਨ ਦੇ ਕਾਰਨ। ਸੋ ਪਿਛਲੇ ਦਿਨੀ ਉਹਨਾਂ ਦੀ ਜਿਹੜੀ ਜੈਟ ਉਹਨਾਂ ਨੇ ਖਰੀਦਿਆ ਸੀ, ਜਿਹੜਾ ਪਲੇਨ ਖਰੀਦਿਆ ਸੀ, ਜਿਸ ਨੂੰ ਲੈ ਕੇ ਕਾਫੀ ਉਹਨਾਂ ਦੀ ਆਲੋਚਨਾ ਹੋਈ ਸੀ, ਜਿਸ ਨੂੰ ਲੈ ਕੇ ਉਹਨਾਂ ਨੇ ਬੈਕਅਪ ਕਰ ਲਿਆ ਤੇ ਹੁਣ ਉਹ ਵੇਚਣ ਦੀ ਤਿਆਰੀ ਵੀ ਕਰ ਰਹੇ ਨੇ। ਲੇਕਿਨ ਉਹਨਾਂ ਨੇ ਆਪਣੀ ਸਫਾਈ ਦੇ ਵਿਚ ਇਹ ਗੱਲ ਕਹਿ ਦਿੱਤੀ ਸੀ ਕਿ ਕਿਊਬਕ ਜਿਹੜੀ ਗੌਰਮੈਂਟ ਹੈ ਉਹਨਾਂ ਕੋਲ ਦੋ ਦੋ ਤਿੰਨ ਤਿੰਨ ਪਲੇਨ ਨੇ। ਸੋ ਹੁਣ ਜਿਹੜੇ ਪੱਤਰਕਾਰ ਨੇ, ਤੁਹਾਨੂੰ ਪਤਾ ਹੈ ਕਿ ਪੱਤਰਕਾਰ ਹਰ ਇੱਕ ਚੀਜ਼ ਦੇ ਉਹ ਪਿੱਛੇ ਤਹਿ ਤੱਕ ਜਾਂਦੇ ਨੇ, ਸੋ ਉਹਨਾਂ ਨੇ ਕਿਊਬਕ ਗੌਰਮੈਂਟ ਕੋਲੋਂ ਜਦੋਂ ਇਹ ਜਾ ਕੇ ਪੁੱਛਿਆ ਕਿ ਤੁਹਾਡੇ ਕੋਲ ਤਿੰਨ ਤਿੰਨ ਜੈਟ ਨੇ, ਤੇ ਉਹਨਾਂ ਨੇ ਕੀ ਜਵਾਬ ਦਿੱਤਾ, ਕਹਿੰਦੇ ਜੈਟ ਤੇ ਹੈ ਨਹੀਂ ਪਰ ਸਾਡੇ ਪ੍ਰੀਮੀਅਰ ਜਿਹੜੇ ਨੇ ਉਹ ਚਾਰਟਰਡ ਜਿਹੜਾ ਪਲੇਨ ਹੈ ਉਸ ਨੂੰ ਯੂਜ਼ ਕਰਦੇ ਨੇ। ਇਹ ਜੈਟ ਕਦ ਲਈ ਉਹਨਾਂ ਨੇ ਬਾਏ ਕੀਤੇ ਤੇ ਇਹ ਜਿਹੜੇ ਜੈਟ ਨੇ ਇਹਨਾਂ ਦਾ ਕਿਸ ਤਰ੍ਹਾਂ ਦਾ ਇਸਤੇਮਾਲ ਹੁੰਦਾ ਹੈ, ਸੋ ਇਹ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਇਹ ਵੀ ਤੁਹਾਡੇ ਨਾਲ ਜਿਹੜਾ ਅੱਗੇ ਚੱਲ ਕੇ ਸਾਂਝੇ ਕਰਾਂਗੇ। ਸੋ ਜਿਸ ਤਰ੍ਹਾਂ ਜਿਹੜੀ ਫਿਊਲ ਦੀ ਕਾਸਟ ਵੱਧ ਰਹੀ ਹੈ, ਤੇ ਤੁਹਾਨੂੰ ਪਤਾ ਹੈ ਕਿ ਇੱਕ ਗੈਸ ਸਟੇਸ਼ਨ ਜਿਹੜਾ ਕਿ ਇੱਥੇ ਨਾਰਥ ਦੇ ਵਿਚ ਸੀ, ਸੋ ਉੱਥੇ ਖ਼ਬਰ ਆਈ ਸੀ ਕਿ ਉਹਦੇ ਵਿਚ ਪਾਣੀ ਮਿਕਸ ਹੋ ਗਿਆ ਸੀ, ਤੇ ਸ਼ਾਇਦ ਜਿਹੜੇ ਉਹਨਾਂ ਦੇ ਓਨਰ ਸੀ ਉਸ ਪੰਪ ਦੇ ਉਹ ਵੀ ਇੰਡੀਅਨ ਮੂਲ ਦੇ ਸੀ, ਜਿਸ ਤੋਂ ਬਾਅਦ ਕਾਫੀ ਸਾਰੀਆਂ ਕੰਪਲੇਂਟ ਗਈਆਂ। ਸੋ ਇਸ ਤਰ੍ਹਾਂ ਦਾ ਇੱਕ ਜਿਹੜਾ ਇੰਸੀਡੈਂਟ ਹੈ ਉਹ ਬੀਸੀ ਵਾਲੀ ਸਾਈਡ ਤੋਂ ਵੀ ਜਿਹੜਾ ਸਾਹਮਣੇ ਆ ਰਿਹਾ, ਸੋ ਉਹਦੀ ਵੀ ਗੱਲ ਕਰਾਂਗੇ, ਕਿਉਂਕਿ ਲੋਕ ਇਹ ਹੁਣ ਪੁੱਛ ਰਹੇ ਨੇ ਕਿ ਸੱਚਮੁੱਚ ਹੀ ਇਹ ਜਿਹੜਾ ਕੁਛ ਐਡ ਹੋ ਰਿਹਾ ਫਿਊਲ ਦੇ ਵਿਚ, ਕੀ ਸੱਚਮੁੱਚ ਹੀ ਇਹ ਕੋਈ ਕਹਿ ਲਓ ਕਿ ਕੁਦਰਤੀ ਤੌਰ ਤੇ ਉੱਪਰ ਕੋਈ ਇੰਸਪੈਕਸ਼ਨ ਨਹੀਂ ਹੋਈ ਉਹਦੇ ਕਰਕੇ ਜਿਹੜਾ ਕੁਛ ਐਡ ਹੋ ਗਿਆ, ਜਾਂ ਕਿਤੇ ਜਾਣ ਬੁੱਝ ਕੇ, ਕਿਉਂਕਿ ਫਿਊਲ ਕਾਫੀ ਮਹਿੰਗਾ ਹੋ ਰਿਹਾ, ਸੋ ਉਹਦੇ ਵਿਚੋਂ ਪੈਸੇ ਕਮਾਉਣ ਦੇ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ। ਸੋ ਫਿਊਲ ਨੂੰ ਲੈ ਕੇ ਜਿਹੜਾ ਗੱਲਬਾਤ ਚੱਲ ਹੀ ਰਹੀ ਹੈ, ਸੋ ਇਹਦੇ ਨਾਲ ਇੱਕ ਜਿਹੜਾ ਮੇਲ ਹੈ ਉਸ ਨੂੰ ਜਿਹੜਾ ਫਾਈਨ ਕੀਤਾ ਗਿਆ, ਸੋ ਉਸ ਨੇ ਜਿਹੜੀ ਬਿਜਲੀ ਚੋਰੀ ਕੀਤੀ ਹੈ, ਸੋ ਇਹ ਪਹਿਲੀ ਵਾਰ ਸ਼ਾਇਦ ਤੁਸੀਂ ਇੱਥੇ ਖਬਰ ਸੁਣੀ ਹੋਏਗੀ। ਸੋ ਇਹ ਇੱਕ ਟ੍ਰਿਬਿਊਨਲ ਜਿਹੜੀ ਹੀਅਰਿੰਗ ਹੋਈ ਹੈ ਉਹਦੇ ਵਿਚ ਜਿਹੜਾ ਇੱਕ ਮੇਲ ਹੈ, ਸੋ ਇਹ ਵੀ ਬੀਸੀ ਦੀ ਖਬਰ ਹੈ, ਸੋ ਉਸ ਨੂੰ ਜਿਹੜਾ ਕੋਂਡੋ ਦੇ ਵਿਚ ਉਹ ਬਿਜਲੀ ਚੋਰੀ ਕਰਦੇ ਆ, ਖਾਸ ਕਰ ਆਪਣਾ ਜਿਹੜਾ ਇਲੈਕਟ੍ਰੀਕਲ ਵਹੀਕਲ ਸੀ ਉਸ ਨੂੰ ਚਾਰਜ ਕਰਦਿਆਂ ਜਿਹੜਾ ਪਕੜਿਆ ਗਿਆ। ਸੋ ਇਸ ਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ, ਬੜੀਆਂ ਅਹਿਮ ਖਬਰਾਂ ਨੇ ਇੰਡੀਆ ਦੇ ਵਿਚ, ਇੱਕ ਸਪੈਸ਼ਲੀ ਉੱਥੇ ਵੀ ਕੁਛ ਨਾ ਕੁਛ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ, ਖਾਸ ਕਰ ਉੱਥੇ ਕੋਈ ਨਾ ਕੋਈ ਤੁਸੀਂ ਕਹਿ ਸਕਦੇ ਕੰਟਰੋਵਰਸੀ ਜਾਂ ਹੁੰਦੀ ਹੈ ਜਾਂ ਉਸ ਨੂੰ ਜਿਹੜਾ ਕੰਟਰੋਵਰਸਲ ਕਰ ਦਿੱਤਾ ਜਾਂਦਾ ਹੈ ਲੋਕਾਂ ਦੁਆਰਾ, ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਉੱਪਰ ਕਈ ਵਾਰ ਕੁਛ ਇਨ ਜਨਰਲੀ ਕੋਈ ਚੀਜ਼ ਜਿਹੜੀ ਹੈ ਕੋਈ ਪੋਸਟ ਕਰ ਦੇਵੇ, ਖਾਸ ਕਰ ਜਿਹੜੇ ਸਾਡੇ ਸੈਲੀਬ੍ਰਿਟੀਜ਼ ਨੇ, ਸੋ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਬੜੀ ਜਲਦੀ ਉੱਥੇ ਕੰਟਰੋਵਰਸੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਦੀ ਇੱਕ ਕੰਟਰੋਵਰਸੀ ਜਿਹੜੀ ਹੈ ਉਹ ਸ਼ਾਰਕ ਟੈਂਕ ਇੰਡੀਆ, ਤੁਹਾਨੂੰ ਪਤਾ ਇੱਕ ਸ਼ੋਅ ਚੱਲਦਾ ਹੁੰਦਾ ਸੀ ਕਾਫੀ ਫੇਮਸ, ਜਿਹਦੇ ਚ ਬੜੇ ਵੱਡੇ ਵੱਡੇ CEOs ਬੈਠਦੇ ਸੀ, ਸੋ ਉਸ ਦੇ ਬਾਰੇ ਉਹਨਾਂ ਦੀ ਇੱਕ ਜੱਜ ਸੀ ਨਮਿਤਾ ਥਾਪਰ, ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ ਜਿਹੜੀ ਕਾਫੀ ਟ੍ਰੋਲਿੰਗ ਹੋ ਰਹੀ ਹੈ, ਸੋ ਕਾਫੀ ਇਹ ਫੇਮਸ ਪਰਸਨੈਲਿਟੀ ਨੇ ਤੇ ਇਹਨਾਂ ਦੀ ਟ੍ਰੋਲਿੰਗ ਕਿਉਂ ਹੋ ਰਹੀ ਹੈ, ਸੋ ਉਹਨਾਂ ਨੇ ਇੱਕ ਵੀਡੀਓ ਇਨ ਜਰਨਲ ਪੋਸਟ ਕੀਤੀ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਜਿਹੜਾ ਉਹ ਟ੍ਰੋਲ ਕੀਤਾ ਜਾ ਰਿਹਾ। ਸੋ ਇਸ ਤੋਂ ਇਲਾਵਾ ਪੂਰੀ ਦੁਨੀਆਂ ਦੇ ਵਿਚ ਖਾਸ ਕਰ ਜਿਹੜੀਆਂ 5 Eyes ਜਾਂ ਇੰਗਲਿਸ਼ ਸਪੀਕਿੰਗ ਕੰਟਰੀਜ਼ ਨੇ, ਇੱਥੇ ਤੁਹਾਨੂੰ ਪਤਾ ਹੈ ਕਿ ਇਮੀਗ੍ਰੇਸ਼ਨ ਲੈਣ ਵਾਸਤੇ ਸਾਡੇ ਖਾਸ ਕਰ ਸਾਊਥ ਏਸ਼ੀਆ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਹੀ ਜਾਂ ਗਲਤ ਤਰੀਕਿਆਂ ਦੇ ਨਾਲ ਆਣ ਕੇ ਇੱਥੇ ਕੋਸ਼ਿਸ਼ ਕਰਦੇ ਨੇ। ਸੋ ਹੁਣ US ਦੇ ਵਿਚੋਂ ਇੱਕ ਜਿਹੜੀ ਖਬਰ ਹੈ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਸੋ ਕਿਸ ਤਰ੍ਹਾਂ ਜਿਹੜੇ ਸਾਡੇ ਸਾਊਥ ਏਸ਼ੀਅਨ ਨੇ ਜਨਰਲ ਤੇ ਵੈਸੇ ਤੁਸੀਂ ਕਿਹਾ ਜਾਵੇ ਇੱਕ ਧਰਮ ਨੂੰ ਲੈ ਕੇ ਜਾਂ ਇਸ ਤਰ੍ਹਾਂ ਦੀਆਂ ਕਲਚਰ ਨੂੰ ਲੈ ਕੇ ਕਾਫੀ ਇਹ ਜਿਹੜੇ ਨੇ ਉਹ ਆਪਣੀ ਪ੍ਰਤੀਕਿਰਿਆ ਦਿੰਦੇ ਆ, ਲੇਕਿਨ ਇਸ ਮਾਮਲੇ ਦੇ ਵਿਚ ਜਿਹੜੀ ਸਪੈਸ਼ਲੀ ਇਮੀਗ੍ਰੇਸ਼ਨ ਨੂੰ ਲੈ ਕੇ ਉਸ ਸਮੇਂ ਚਾਹੇ ਧਰਮ ਹੋਵੇ ਜਾਂ ਸਾਡਾ ਕਲਚਰ ਹੋਵੇ ਜਾਂ ਟ੍ਰੈਡੀਸ਼ਨ ਹੋਵੇ, ਸੋ ਅਗਰ ਇਮੀਗ੍ਰੇਸ਼ਨ ਮਿਲਦੀ ਹੋਵੇ ਤੇ ਫਿਰ ਉਸ ਨੂੰ ਛਿੱਕੇ ਜਿਹੜਾ ਉਹ ਟੰਗਿਆ ਜਾ ਸਕਦਾ ਹੈ। ਸੋ ਅਗੇਨ ਇਹ ਪਹਿਲਾਂ ਵੀ ਇੱਥੇ ਹੁੰਦਾ ਆ ਰਿਹਾ ਤੇ ਸ਼ਾਇਦ ਅੱਗੇ ਵੀ ਹੋਵੇਗਾ, ਲੇਕਿਨ US ਦੇ ਵਿਚ ਖਾਸ ਕਰ ਮਾਫ ਕਰਨਾ UK ਦੇ ਵਿਚ ਕਿਸ ਤਰ੍ਹਾਂ ਜਿਹੜੇ ਉੱਥੇ ਪ੍ਰਵਾਸੀ ਨੇ ਉਹ ਜਦੋਂ ਉਹਨਾਂ ਦੇ ਵੀਜ਼ੇ ਵਗੈਰਾ ਖਤਮ ਹੋਣ ਵਾਲੇ ਹੁੰਦੇ ਨੇ, ਸੋ ਬੜੀ ਸਾਰੀਆਂ ਤੁਹਾਨੂੰ ਪਤਾ ਕਿ ਅਸਾਈਲਮ ਬੜੇ ਬੜੇ ਵੱਖ ਵੱਖ ਤਰੀਕੇ ਦੇ ਨਾਲ ਝੂਠ ਬੋਲ ਕੇ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਉੱਥੇ ਸੈਟਲ ਹੋਣ ਲਈ ਇੱਕ ਨਵਾਂ ਤਰੀਕਾ, ਨਵਾਂ ਤਾਂ ਨਹੀਂ ਕਹਿ ਸਕਦੇ, ਆਲਰੇਡੀ ਕੈਨੇਡਾ ਦੇ ਵਿੱਚ ਵੀ ਇਸ ਨੂੰ ਬੜਾ ਯੂਜ ਕੀਤਾ ਜਾ ਰਿਹਾ, ਸੋ ਹੁਣ ਇਹ ਯੂਕੇ ਦੇ ਵਿੱਚ ਵੀ ਉਹਨਾਂ ਦੇ ਜਿਹੜਾ ਗ੍ਰਹਿ ਮੰਤਰਾਲੇ ਹੈ, ਸੋ ਉਹਨਾਂ ਨੇ ਵੀ ਕੁਝ ਨਤੀਜਿਆਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਗਲਤ ਤਰੀਕੇ ਕੀ ਨੇ, ਸੋ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਨਿਊਜ਼ ਹੈ ਉਹ ਮੈਂ ਅੱਗੇ ਚੱਲ ਕੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਹੜਾ ਉਹ ਇਸ ਨੂੰ ਸ਼ਾਮਲ ਕਰਾਂਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਹੀ ਇੱਕ ਸ਼ਬਦ ਦੀਆਂ ਕੁਝ ਪੰਕਤੀਆਂ ਅਸੀਂ ਸੁਣਦੇ ਹਾਂ, ਸੋ ਇਸ ਤੋਂ ਬਾਅਦ ਪ੍ਰੋਗਰਾਮ ਨੂੰ ਕੰਟੀਨਿਊ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਸਟੂਡੀਓ ਨੰਬਰ ਮੈਂ ਇੱਕ ਵਾਰ ਫੇਰ ਤੁਹਾਡੇ ਨਾਲ ਅਨਾਊਂਸ ਕਰਦੇ ਹਾਂ, 416-1727-78 416-620-1778 ਸਟੂਡੀਓ ਦੇ ਨੰਬਰ ਨੇ। ਪ੍ਰੋਗਰਾਮ ਦੀ ਸ਼ੁਰੂਆਤ ਚ ਇੱਕ ਸ਼ਬਦ ਸੁਣਦੇ ਹਾਂ, ਇਸ ਤੋਂ ਬਾਅਦ ਸਾਡੀ ਜਿਹੜੀ ਚਰਚਾ ਹੈ ਉਸ ਨੂੰ ਜਾਰੀ ਰੱਖਾਂ।
ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ ਕਵੀ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ। ਹੈ ਸੋ ਤੇਰਾ, ਜੋ
ਡਿਸਕਸ਼ਨ ਟੇਬਲ ਮੈਂ ਹਾਂ ਤੁਹਾਡਾ ਹੋਸਟ ਗੁਰਦੀਪ ਸਟੂਡੀਓ ਦੇ ਨੰਬਰ ਨੇ 416-620-1778 416-620-1778 ਸਟੂਡੀਓ ਦੇ ਨੰਬਰ ਨੇ ਸੋ ਪ੍ਰੋਗਰਾਮ ਚ ਅੱਗੇ ਵਧਦੇ ਹਾਂ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਜਿਹੜੇ ਨਿਊਜ਼ ਨੇ ਉਹਨਾਂ ਦੇ ਉੱਪਰ ਥੋੜੀ ਜਿਹੀ ਚਰਚਾ ਕਰਦੇ ਹਾਂ ਸੋ ਸਭ ਤੋਂ ਪਹਿਲਾਂ IPL ਦੀ ਅਪਡੇਟ ਮੈਂ ਇੱਕ ਵਾਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਹਾਂ ਪ੍ਰੋਗਰਾਮ ਚ ਅੱਗੇ ਵਧਣ ਤੋਂ ਪਹਿਲਾਂ ਸੋ ਇਸ ਵਕਤ ਜਿਹੜੇ ਸਨ ਰਾਈਜ਼ਰ ਹੈਦਰਾਬਾਦ ਨੇ ਸੋ ਉਹਨਾਂ ਦੇ ਜਿਹੜੀ ਉਹਨਾਂ ਦੀ ਬੈਟਿੰਗ ਦੀ ਸ਼ੁਰੂਆਤ ਹੈ ਬੜੀ ਤਾਬੜਤੋੜ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਸੋ ਇਸ ਵਕਤ ਜਿਹੜਾ ਸਕੋਰ ਹੈ ਉਹ 48 ਰਨ ਉਹਨਾਂ ਨੇ ਬਣਾ ਲਏ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਦੇ ਉੱਪਰ ਸੋ ਜਿਹਦੇ ਵਿੱਚ ਅਭਿਸ਼ੇਕ ਸ਼ਰਮਾ ਸੋ ਉਹਨਾਂ ਨੇ 33 ਰਨ ਜਿਹੜੇ ਉਹ ਬਣਾ ਲਏ ਨੇ ਸਿਰਫ ਤੇ ਸਿਰਫ 14 ਗੇਂਦਾਂ ਉਹਨਾਂ ਨੇ ਖੇਡੀਆਂ ਨੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ ਟ੍ਰੈਵਿਸ ਹੈਡ ਉਹਨਾਂ ਨੇ 15 ਰਨ ਜਿਹੜੇ ਨੇ ਉਹ ਬਣਾ ਲਏ ਨੇ ਸੋ ਇਸ ਮੈਚ ਦੇ ਵਿੱਚ ਜਿਹੜੀ ਬਾਕੀ ਦੀ ਅਪਡੇਟ ਹੈ ਉਹ ਨਾਲ ਨਾਲ ਜਿਹੜੀ ਤੁਹਾਡੇ ਨਾਲ ਜਾਰੀ ਰੱਖਾਂਗੇ ਸੋ ਹੁਣ ਸ਼ੁਰੂਆਤ ਕਰਦੇ ਹਾਂ ਜਿਹੜੀ ਨਿਊਜ਼ ਨੇ ਸੋ ਜਿਹੜੀ ਸਾਡੇ ਆਲੇ ਦੁਆਲੇ ਜੋ ਵੀ ਚੱਲ ਰਿਹਾ ਸੋ ਉਹਦੇ ਉੱਪਰ ਥੋੜੀ ਜਿਹੀ ਡਿਸਕਸ਼ਨ ਜਿਹੜੀ ਕਰਦੇ ਹਾਂ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਡਿਸਕਸ਼ਨ ਦੀ ਜਿਹੜੀ ਸ਼ੁਰੂਆਤ ਕਰਾਂ ਸਭ ਤੋਂ ਪਹਿਲਾਂ ਥੋੜੀ ਜਿਹੀ ਇੱਕ ਅਹਿਮ ਜਾਣਕਾਰੀ ਹਾਲੇ ਕਿ ਇਹ ਜਿਹੜੀ ਖਬਰ ਹੈ ਇਹ ਕੁਝ ਦਿਨ ਜਿਹੜੀ ਪੁਰਾਣੀ ਹੈ ਲੇਕਿਨ ਇੱਕ ਤਰ੍ਹਾਂ ਦੇ ਨਾਲ ਜਿਹੜਾ ਕੈਨੇਡਾ ਦੇ ਵਿੱਚ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਸੋ ਉਸ ਨੂੰ ਮੱਦੇਨਜ਼ਰ ਰੱਖਦਿਆਂ ਇਹ ਖਬਰ ਦਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਥੋੜਾ ਜਿਹਾ ਜ਼ਰੂਰੀ ਵੀ ਹੈ ਹੋਮਲੈਸਨੈਸ ਸੋ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਇੱਥੇ ਜਿਹੜੇ ਅੱਜ ਕੱਲ੍ਹ ਦੇਖਿਆ ਜਾਏ ਤਾਂ ਸੜਕਾਂ ਦੇ ਉੱਪਰ ਈਵਨ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟਸ ਵਗੈਰਾ ਵੀ ਸੀ ਉਹ ਵੀ ਕਾਫੀ ਸਾਰੇ ਉਹਨਾਂ ਦੀ ਹਾਲਾਤ ਵੀ ਕਾਫੀ ਬੁਰੀ ਸੀ ਈਵਨ ਇੰਨੀ ਸਰਦੀ ਹੋਣ ਦੇ ਬਾਵਜੂਦ ਵੀ ਤੁਸੀਂ ਪਾਰਕਾਂ ਦੇ ਵਿੱਚ ਜਾਂ ਇੱਧਰ ਉੱਧਰ ਕਾਫੀ ਸਾਰੇ ਟੈਂਟ ਜਿਹੜੇ ਨੇ ਉਹ ਦੇਖਦੇ ਹੋਵੋਗੇ ਸੋ ਬਹੁਤ ਸਾਰੇ ਨਿਊਜ਼ ਚੈਨਲਸ ਉਹਨਾਂ ਨੇ ਇਹਨਾਂ ਦੀ ਜਿਹੜੀ ਕਵਰੇਜ ਵੀ ਕੀਤੀ ਸੀ ਸੋ ਇਸ ਦੇ ਵਿੱਚ ਜਿਹੜੀ ਹੋਮਲੈਸਨੈਸ ਹੈ ਸੋ ਇਹਦੇ ਵਿੱਚ ਜਿਹੜਾ ਉਹ ਬਹੁਤ ਵੱਡਾ ਜਿਹੜਾ ਵਾਧਾ ਉਹ ਹੋਇਆ ਹੈ 303% ਦੇ ਕਰੀਬ ਅਗਰ ਦੇਖਿਆ ਜਾਵੇ 2018 ਤੋਂ ਬਾਅਦ ਇਹਦੇ ਵਿੱਚ ਵਾਧਾ ਹੋਇਆ ਸੋ ਇਹ ਬੜੀ ਡਰਾਉਣ ਵਾਲੀ ਇੱਕ ਤਰ੍ਹਾਂ ਦੇ ਨਾਲ ਖਬਰ ਹੈ ਕਿਉਂਕਿ ਕੋਈ 1-2-3% ਨੀ ਕੋਈ 30% ਨੀ 303% 2018 ਤੋਂ ਬਾਅਦ ਇਹਦੇ ਵਿੱਚ ਜਿਹੜਾ ਹੋਮਲੈਸਨੈਸ ਦੇ ਵਿੱਚ ਵਾਧਾ ਜਿਹੜਾ ਉਹ ਦੇਖਿਆ ਗਿਆ ਸੋ ਇਹ ਜਿਹੜਾ ਫੈਡਰਲ ਗੌਰਮੈਂਟ ਦੇ ਮੁਤਾਬਿਕ ਉਹਨਾਂ ਦੇ ਅਫੀਸ਼ੀਅਲ ਦੇ ਮੁਤਾਬਿਕ ਇਹ ਵਾਧਾ ਉਹਨਾਂ ਨੇ ਦੱਸਿਆ ਸੋ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ 60,000 ਦੇ ਕਰੀਬ ਇਸ ਵਕਤ ਜਿਹੜੇ ਲੋਕ ਨੇ ਉਹ ਬਿਨਾਂ ਕਿਸੇ ਘਰ ਤੋਂ ਜਾਂ ਛੱਤ ਤੋਂ ਜਿਹੜੇ ਨੇ ਉਹ ਬਾਹਰ ਗੁਜ਼ਾਰ ਰਹੇ ਨੇ ਆਪਣੀਆਂ ਰਾਤਾਂ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਐਕਸਟ੍ਰੀਮ ਵੈਦਰ ਕੰਡੀਸ਼ਨ ਦੇ ਵਿੱਚ ਕਈ ਵਾਰ ਇੱਥੇ ਕੁਝ ਸੈਂਟਰ ਵਗੈਰਾ ਖੋਲ ਦਿੱਤੇ ਜਾਂਦੇ ਨੇ ਜਿੱਥੇ ਉਹ ਆਰਾਮ ਵਗੈਰਾ ਜਾ ਕੇ ਰਾਤ ਨੂੰ ਉੱਥੇ ਕਰ ਲੈਂਦੇ ਨੇ ਸੋ ਇਸ ਤੋਂ ਇਲਾਵਾ ਇਹ ਜਿਹੜੇ ਕੁਛ 17,000 ਦੇ ਕਰੀਬ ਜਿਹੜੇ ਲੋਕ ਨੇ ਜਿਹੜੀਆਂ ਲੋਕੇਸ਼ਨ ਨੇ ਸੋ ਜਿੱਥੇ ਇਹਨਾਂ ਲੋਕਾਂ ਨੇ ਤੁਸੀਂ ਕਹਿ ਸਕਦੇ ਆਪਣੇ ਕੁਛ ਨਾ ਕੁਛ ਟੈਂਟ ਜਾਂ ਕੁਛ ਹੋਰ ਇੰਤਜ਼ਾਮ ਕਰਕੇ ਇੱਥੇ ਇਹ ਰਹਿ ਰਹੇ ਨੇ ਸੋ ਟੋਟਲ 7,000 ਦੇ ਕਰੀਬ ਲੋਕ ਜਿਹਨਾਂ ਕੋਲ ਇਸ ਵਕਤ ਛੱਤ ਨਹੀਂ ਹੈ ਤੇ ਘੱਟੋ ਘੱਟ 17,000 ਦੇ ਕਰੀਬ ਲੋਕੇਸ਼ਨ ਨੇ ਜਿਹੜੀਆਂ ਇਹਨਾਂ ਨੇ ਕੈਪਚਰ ਜਾਂ ਕਹਿ ਲਓ ਕਿ ਆਪਣਾ ਵਿਚਾਰੇ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਪਾਰਕਸ ਦੇ ਵਿੱਚ ਜਾਂ ਕੁਛ ਵਹੀਕਲ ਦੇ ਵਿੱਚ ਕੁਛ ਸਟਰੀਟਸ ਦੇ ਵਿੱਚ ਤੇ ਕੁਛ ਹੋਰ ਜਿਹੜੇ ਜਿਹੜੇ ਕੰਜ਼ਰਵੇਸ਼ਨ ਏਰੀਆਜ਼ ਵਗੈਰਾ ਨੇ ਸੋ ਉੱਥੇ ਜਾ ਕੇ ਇਹ ਆਪਣੇ ਟੈਂਟ ਵਗੈਰਾ ਲੈ ਕੇ ਤੇ ਉੱਥੇ ਰਹਿ ਰਹੇ ਨੇ ਸੋ ਇਹ ਤੇ ਹੁਣ ਜਿਹੜੀ ਹਾਲਤ ਹੈ ਸੋ ਹਾਲਾਂਕਿ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਹੈ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਉਸ ਦੇ ਉੱਪਰ ਜਿਨ੍ਹਾਂ ਲੋਕਾਂ ਕੋਲ ਘਰ ਨੇ ਸਪੈਸ਼ਲੀ ਜਿਨ੍ਹਾਂ ਨੇ 2022 ਤੋਂ ਪਹਿਲਾਂ ਦੇ ਬੜੇ ਹਾਈ ਪ੍ਰਾਈਜ਼ ਦੇ ਵਿੱਚ ਬਾਏ ਕੀਤੇ ਸਨ ਸੋ ਉਹਨਾਂ ਦੇ ਉੱਪਰ ਵੀ ਬੜੀ ਜਿਹੜੀ ਤਲਵਾਰ ਲਟਕ ਰਹੀ ਹੈ ਕਿਉਂਕਿ ਜਿਹੜੇ ਹਲੇ ਥੋੜੇ ਜਿਹੇ ਰੇਟ ਜਿਹੜੇ ਨੇ ਸਟੇਬਲ ਨੇ ਸੋ ਜਿਹੜੀ ਅਨਸਰਟਨਿਟੀ ਚੱਲ ਰਹੀ ਹੈ ਅਗਰ ਇਨਫਲੇਸ਼ਨ ਬਹੁਤ ਜ਼ਿਆਦਾ ਵੱਧਦੀ ਹੈ ਤੇ ਫਿਰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਜਿਹੜੀ ਵਧਾਏ ਜਾਣ ਦੀ ਫਿਰ ਜਿਹੜਾ ਖਤਰਾ ਹੈ ਉਹ ਵੀ ਵੱਧ ਜਾਂਦਾ ਹੈ ਸੋ ਜਿਸ ਨੂੰ ਲੈ ਕੇ ਇਸ ਵਕਤ ਜਿਹੜੀ ਕਾਫੀ ਜਿਹੜੀ ਚਿੰਤਾ ਹੈ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ। ਸੋ ਇਸ ਨੂੰ ਲੈ ਕੇ ਜਿਹੜੀ ਖ਼ਬਰ ਹੈ ਕਾਫ਼ੀ ਅਹਿਮ ਬਣ ਜਾਂਦੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਕੈਨੇਡਾ ਦੇ ਵਿੱਚ ਜਿਹੜੇ ਹੋਮਲੈਸਨੈਸ ਨੇ, ਸੋ ਇਹਨਾਂ ਦੀ ਗਿਣਤੀ ਜਿਹੜੀ ਉਹ ਦਿਨੋ ਦਿਨ ਵੱਧ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਸਟੈਟਿਸਟਿਕ ਕੈਨੇਡਾ, ਸੋ ਇਹ ਕਾਫ਼ੀ ਸਰਵੇ ਵਗੈਰਾ ਕਰਦੇ ਰਹਿੰਦੇ ਨੇ, ਸੋ ਇਹਨਾਂ ਨੇ ਵੀ ਜਿਹੜਾ ਕੈਨੇਡਾ ਦੇ ਵਿੱਚ ਇੱਕ ਸਰਵੇ ਕੀਤਾ ਹੈ, ਕੈਨੇਡਾਜ਼ ਕੁਆਲਿਟੀ ਆਫ ਲਾਈਫ ਉਹਦਾ ਇੱਕ ਫਰੇਮਵਰਕ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ। ਸੋ ਉਹਦੇ ਵਿੱਚ 91 ਦੇ ਕਰੀਬ ਇੰਡੀਕੇਟਰ ਰੱਖੇ ਜਾਂਦੇ ਨੇ, ਸੋ ਜਿਹਨਾਂ ਨੂੰ ਸਾਹਮਣੇ ਰੱਖ ਕੇ ਲੋਕਾਂ ਕੋਲੋਂ ਪੁੱਛਿਆ ਜਾਂਦਾ ਹੈ ਕਿ ਹਾਓ ਸੈਟਿਸਫਾਈਡ ਆਰ ਕੈਨੇਡੀਅਨ ਵਿਦ ਦੇਅਰ ਲਾਈਫ, ਸੋ ਆਪਣੀ ਜ਼ਿੰਦਗੀ ਚ ਕੈਨੇਡੀਅਨ ਕਿੰਨੇ ਜਿਹੜੇ ਸੰਤੁਸ਼ਟ ਨੇ। ਸੋ ਇਹ ਵੱਖ ਵੱਖ ਪ੍ਰੋਵਿੰਸ ਦਾ ਡਾਟਾ ਜਿਹੜਾ ਹੈ ਉਹ ਸ਼ੇਅਰ ਕੀਤਾ ਜਾਂਦਾ ਹੈ। ਸੋ ਪਹਿਲਾਂ ਕਾਫ਼ੀ 60-70% ਜਿਹੜੇ ਲੋਕ ਸੀ ਕੈਨੇਡੀਅਨ ਸਨ ਉਹ ਆਪਣੇ ਜਿਹੜੇ ਕੁਆਲਿਟੀ ਆਫ ਲਾਈਫ ਤੋਂ ਸੈਟਿਸਫਾਈਡ ਸਨ, ਸੋ ਹੁਣ ਇਹ ਗਿਣਤੀ ਇਹਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਕਮੀ ਆ ਰਹੀ ਹੈ। ਸੋ ਇਹਦੇ ਵਿੱਚ ਦੇਖਿਆ ਜਾਵੇ ਤਾਂ ਜਿਹੜਾ ਕਿਊਬਕ ਹੈ, ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਫਿਲਹਾਲ ਦੇਖਿਆ ਜਾਵੇ ਤਾਂ ਉਹ ਸੈਟਿਸਫਾਈਡ ਨੇ। ਸੋ ਇਹ ਕਾਫ਼ੀ ਵੈਸੇ ਤੁਸੀਂ ਕਹਿ ਸਕਦੇ ਹੋ ਕਿ ਸਾਡਾ ਜਿਹੜਾ ਓਨਟਾਰੀਓ ਹੈ ਬਿਲਕੁਲ ਇਹਦਾ ਨੇਬਰਿੰਗ ਪ੍ਰੋਵਿੰਸ ਹੈ, ਲੇਕਿਨ ਓਨਟਾਰੀਓ ਦੇ ਵਿੱਚ ਸਿਰਫ ਤੇ ਸਿਰਫ 42% ਦੇ ਕਰੀਬ ਲੋਕ ਜਿਹੜੇ ਨੇ ਉਹ ਸੈਟਿਸਫਾਈਡ ਨੇ ਆਪਣਾ ਜਿਹੜਾ ਲਿਵਿੰਗ ਸਟਾਈਲ ਹੈ ਉਹਨਾਂ ਦਾ। ਸੋ ਕਿਊਬਕ ਦੇ ਵਿੱਚ 57.3%, ਇਸ ਤੋਂ ਇਲਾਵਾ ਜਿਹੜੇ 50% ਨੂੰ ਪਾਰ ਕਰਦੇ ਨੇ ਉਹਦੇ ਵਿੱਚ ਨਿਊ ਬ੍ਰੰਸਵਿਕ, ਉੱਥੇ 53.4% ਲੋਕ ਸੈਟਿਸਫਾਈਡ ਨੇ। ਸੋ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਜਿਹੜੇ ਸਾਡੇ ਬ੍ਰਿਟਿਸ਼ ਕੋਲੰਬੀਆ ਹੈ ਉੱਥੇ 44.8%, ਤੇ ਇਸ ਤੋਂ ਇਲਾਵਾ ਜਿਹੜਾ ਅਲਬਰਟਾ ਹੈ ਸੋ ਉੱਥੇ 38%। ਸੋ ਇਹਨਾਂ ਦੇ ਕੰਪੈਰੀਜ਼ਨ ਅਗਰ ਦੇਖਿਆ ਜਾਵੇ ਤੇ ਕਿਊਬਕ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਲਾਈਫ ਸਟਾਈਲ ਦੇ ਉੱਤੋਂ ਜਾਂ ਆਪਣੇ ਸਟੈਂਡਰਡ ਆਫ ਲਿਵਿੰਗ ਤੋਂ ਜਿਹੜੇ ਨੇ ਉਹ ਕਾਫ਼ੀ ਸੈਟਿਸਫਾਈਡ ਨੇ। ਸੋ ਇਹ ਵੀ ਚੰਗੀ ਗੱਲ ਹੈ। ਸੋ ਸਾਡੇ ਲਾਗੇ ਜਿਹੜਾ ਸੂਬਾ ਹੈ, ਪ੍ਰੋਵਿੰਸ ਹੈ ਕਿਊਬਕ, ਉਹਦੇ ਵਿੱਚ ਲੋਕ ਜਿਹੜੇ ਨੇ ਉਹ ਕਾਫ਼ੀ ਸੈਟਿਸਫਾਈਡ ਨੇ। ਸੋ ਇਹ ਇੱਕ ਤਰ੍ਹਾਂ ਦੇ ਨਾਲ ਥੋੜੀ ਜਿਹੀ ਸੈਟਿਸਫਾਈ ਕਰਨ ਵਾਲੀ ਜਿਹੜੀ ਉਹ ਨਿਊਜ਼ ਹੈ। ਸੋ ਅਲਬਰਟਾ ਵਾਲੇ ਜਿਹੜੇ ਨੇ ਉਹਨਾਂ ਵਾਸਤੇ ਇੱਕ ਹੋਰ ਨਿਊਜ਼ ਜਿਹੜੀ ਹੈ ਉਹ ਵਧੀਆ ਵੀ ਹੋ ਸਕਦੀ ਹੈ, ਕਿਉਂਕਿ ਕਾਫ਼ੀ ਲੋਕ ਕੰਪਲੇਨ ਕਰਦੇ ਨੇ। ਸੋ ਡੇ ਨਾਈਟ ਸੇਵਿੰਗ ਟਾਈਮ ਜਿਹੜਾ ਹੈ ਉਹ ਹੁਣ ਪਰਮਾਨੈਂਟ ਜਿਹੜਾ ਉਹ ਕਰ ਦਿੱਤਾ ਗਿਆ ਹੈ। ਸੋ ਅਲਬਰਟਾ ਦੀ ਜਿਹੜੇ ਪ੍ਰੀਮੀਅਰ ਨੇ ਸੋ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜਾ ਡਿਸੀਜਨ ਹੈ ਉਹ ਲੈ ਲਿਆ ਗਿਆ ਹੈ। ਅਲਬਰਟਾ ਲੈਜਿਸਟ੍ਰੇਟਰ ਵੱਲੋਂ ਡਿਬੇਟ ਜਿਹੜੀ ਇਸ ਵੀਕ ਹੋਈ ਸੀ ਉਸ ਤੋਂ ਬਾਅਦ ਜਿਹੜਾ ਇਹ ਡਿਸੀਜਨ ਲਿਆ ਗਿਆ ਹੈ। ਸੋ ਹੁਣ ਜਿਹੜਾ ਉੱਥੇ ਟਾਈਮ ਹੈ ਉਹ ਇੱਕੋ ਜਿਹਾ ਰਹੇਗਾ। ਸੋ ਇਹ ਫਾਲ ਤੇ ਇਸ ਤੋਂ ਇਲਾਵਾ ਸਪਰਿੰਗ ਦੇ ਵਿੱਚ ਜਿਹੜਾ ਟਾਈਮ ਅੱਗੇ ਪਿੱਛੇ ਜਾਂਦਾ ਸੀ ਇਸ ਨੂੰ ਹੁਣ ਅੱਗੇ ਪਿੱਛੇ ਜਿਹੜਾ ਉਹ ਨਹੀਂ ਕੀਤਾ ਜਾਏਗਾ। ਸੋ ਓਨਟਾਰੀਓ ਦੀ ਵੀ ਕਾਫੀ ਡਿਮਾਂਡ ਹੈ। ਸੋ ਦੇਖਦੇ ਹਾਂ ਇਹਦੇ ਲਈ ਕਾਫੀ ਸਾਰੀਆਂ ਜਿਹੜੀਆਂ ਅੜਚਣਾਂ ਹੁੰਦੀਆਂ ਨੇ, ਸੋ ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ। ਸੋ ਸਪੈਸ਼ਲੀ ਜਿਹੜੀਆਂ ਲਾਗੇ ਤੁਹਾਡੀਆਂ ਨੇਬਰਿੰਗ ਪ੍ਰੋਵਿੰਸ ਹੁੰਦੀਆਂ ਨੇ, ਸੋ ਉਹਨਾਂ ਦੇ ਨਾਲ ਵੀ ਕਾਫੀ ਸਾਰੀਆਂ ਡਿਸਕਸ਼ਨ ਹੁੰਦੀਆਂ ਨੇ। ਸਾਊਥ ਆਫ ਦਾ ਬਾਰਡਰ ਨਿਊਯਾਰਕ, ਸੋ ਉਹਦੇ ਨਾਲ ਵੀ ਡਿਸਕਸ਼ਨ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਸੋ ਹੁਣ ਮੈਨੂੰ ਲੱਗਦਾ ਹੈ ਕਿ ਪੂਰੀ ਦੁਨੀਆਂ ਦੇ ਵਿੱਚ ਹੀ ਇਹ ਡਿਮਾਂਡ, ਕਿਉਂਕਿ ਨੇਚਰ ਦੇ ਨਾਲ ਅਸੀਂ ਥੋੜਾ ਜਿਹਾ ਟੁੱਟਦੇ ਹਾਂ, ਸਾਡੀ ਨੀਂਦ ਵੀ ਡਿਸਟਰਬ ਹੁੰਦੀ ਹੈ। ਸੋ ਜਿਸ ਨੂੰ ਲੈ ਕੇ ਡਿਮਾਂਡ ਜਿਹੜੀ ਹੈ ਉਹ ਕਾਫੀ ਵੱਧਦੀ ਜਾ ਰਹੀ ਹੈ। ਸੋ ਦੇਖਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਓਨਟਾਰੀਓ ਦੇ ਵਿੱਚ ਵੀ ਇਹ ਜਿਹੜੀ ਡੇ ਲਾਈਟ ਸੇਵਿੰਗ ਟਾਈਮ ਨੂੰ ਜਿਹੜਾ ਉਹ ਸਟੇ ਰੱਖਿਆ ਜਾਂਦਾ ਹੈ, ਸਟੇਬਲ ਰੱਖਿਆ ਜਾਂਦਾ ਹੈ ਜਾਂ ਨਹੀਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਪਰ ਗੱਲ ਕਰਾਂਗੇ। ਸੋ ਕਰਾਊਡ ਜਿੱਥੇ ਵੀ ਜਾਂਦੀ ਹੈ, ਚਾਹੇ ਉਹ ਕੋਈ ਸੋਸ਼ਲ ਇਵੈਂਟ ਹੋਣ ਜਾਂ ਇਨ ਜਨਰਲ ਸਪੈਸ਼ਲੀ ਜਦੋਂ ਸਾਡੇ ਕੁਛ ਜਿਹੜੇ ਕਲਾਕਾਰ ਹੁੰਦੇ ਨੇ ਸਿੰਗਰ ਵਗੈਰਾ, ਸੋ ਉਹਨਾਂ ਦੇ ਕੌਂਸਰਟ ਵਗੈਰਾ ਤੇ ਜਾਂਦੀ ਹੈ, ਤੇ ਕਈ ਵਾਰ ਆਊਟ ਆਫ ਕੰਟਰੋਲ ਜਿਹੜੀ ਕਰਾਊਡ ਉਹ ਹੋ ਜਾਂਦੀ ਹੈ। ਸੋ ਪੁਲਿਸ ਨੂੰ ਬੁਲਾਇਆ ਗਿਆ ਹੈ, ਸੋ ਕਿਉਂਕਿ ਜਿਹੜੀ ਕਰਾਊਡ ਨੂੰ ਕੰਟਰੋਲ ਕਰਨ ਵਾਸਤੇ ਡਰੇਕ ਜਿਹੜੇ ਕਿ ਇੱਥੇ ਕਾਫੀ ਫੇਮਸ ਨੇ ਜਿਹੜੇ ਸਿੰਗਰ ਨੇ, ਸੋ ਉਹਨਾਂ ਨੇ ਆਪਣੀ ਇੱਕ ਇੱਥੇ ਜਿਹੜੀ ਐਲਬਮ ਉਸ ਨੂੰ ਰਿਲੀਜ਼ ਕਰਨਾ ਸੀ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਉੱਥੇ ਕਾਫੀ ਸਾਰੇ ਉਹਨਾਂ ਦੇ ਜਿਹੜੇ ਫੈਨ ਨੇ ਉਹ ਇਕੱਠੇ ਹੋ ਗਏ, ਨਿਊ ਐਲਬਮ ਉਹਨਾਂ ਨੇ ਆਪਣੀ ਜਿਹੜੀ ਉਹਦਾ ਇੱਕ ਟੀਜ਼ਰ ਜਿਹੜਾ ਰਿਲੀਜ਼ ਕਰਨਾ ਸੀ। ਸੋ ਇਹ ਉਸ ਦੇ ਲਈ ਉਹਨਾਂ ਨੇ ਇੱਕ ਆਈਸ ਦੇ ਜਿਹੜੇ ਉੱਥੇ ਕੁਛ ਸਟੈਪ ਵਗੈਰਾ ਜਿਹੜੇ ਬਣਾ ਕੇ ਤੇ ਉੱਥੇ ਉਹਨਾਂ ਨੇ ਆਈਸ ਬਲੌਕ ਇਕੱਠੇ ਕੀਤੇ, ਸੋ ਜਿੱਥੇ ਜਾ ਕੇ ਕਿ ਉਹਨਾਂ ਨੇ ਆਪਣਾ ਜਿਹੜਾ ਇੱਕ ਨਿਊ ਐਲਬਮ ਦਾ ਟੀਜ਼ਰ ਜਿਹੜਾ ਹੈ ਉਸ ਨੂੰ ਰਿਲੀਜ਼ ਕਰਨਾ ਸੀ। ਸੋ ਮੰਡੇ ਨਾਈਟ ਦੀ ਇੱਕ ਗੱਲ ਹੈ, ਸੋ ਬਹੁਤ ਸਾਰੇ ਫੈਨ ਜਿਹੜੇ ਨੇ ਉੱਥੇ ਇਕੱਠੇ ਹੋ ਗਏ, ਸੋ ਉਹਨਾਂ ਨੇ ਕਾਫੀ ਸਾਰੇ ਜਿਹੜੇ ਉਹ ਟੂਲ ਵਗੈਰਾ ਵੀ ਲੈ ਕੇ ਉੱਥੇ ਆਉਂਦੇ, ਸੋ ਜਿਸ ਨੂੰ ਲੈ ਕੇ ਜਦੋਂ ਉੱਥੇ ਜਿਹੜੇ ਸੀਨ ਦੇ ਉੱਪਰ ਜਦੋਂ ਲੋਕ ਜ਼ਿਆਦਾ ਇਕੱਠੇ ਹੋ ਗਏ, ਸੋ ਅਰਾਊਂਡ 800 ਦੇ ਕਰੀਬ ਉੱਥੇ ਲੋਕ ਪਹੁੰਚ ਗਏ। ਜਿਸ ਤੋਂ ਬਾਅਦ ਜਿਹੜਾ ਫਿਰ ਉੱਥੇ ਪੁਲਿਸ ਨੇ ਜਿਹੜਾ ਉਹ ਫਾਇਰ ਫਾਈਟਰ ਤੇ ਪੁਲਿਸ ਨੂੰ ਉੱਥੇ ਅਥਾਰਟੀਜ਼ ਨੂੰ ਜਿਹੜਾ ਬੁਲਾਇਆ ਗਿਆ ਤੇ ਫਿਰ ਜਿਹੜੀ ਉਹ ਕਰਾਊਡ ਹੈ ਉਸ ਦੇ ਉੱਪਰ ਜਿਹੜਾ ਕੰਟਰੋਲ ਉਹ ਕੀਤਾ ਗਿਆ। ਸੋ ਇਸ ਤੋਂ ਇਲਾਵਾ ਇੱਕ ਛੋਟਾ ਜਿਹੜਾ ਬੇਬੀ ਸੀ ਉਹ ਇੱਕ ਵਹੀਕਲ ਦੀ ਬੈਕ ਸੀਟ ਦੇ ਉੱਪਰ ਜਿਹੜਾ ਉਹ ਉੱਥੇ ਰਿਐਕਟ ਨਹੀਂ ਸੀ ਕਰ ਰਿਹਾ, ਜਿਸ ਨੂੰ ਹਾਸਪਿਟਲ ਲੈ ਕੇ ਜਾਇਆ ਗਿਆ। ਸੋ ਟੋਰਾਂਟੋ ਦੀ ਇਹ ਨਿਊਜ਼ ਹੈ। ਸੋ ਜਿਸ ਤੋਂ ਬਾਅਦ ਹੁਣ ਇਹ ਡਿਕਲੇਅਰ ਕੀਤਾ ਗਿਆ ਕਿ ਉਹ ਜਿਹੜਾ ਬੇਬੀ ਹੈ ਜਿਹੜਾ ਕਿ ਜਿਹੜਾ ਅਨਰਿਸਪੋਂਸਿਵ ਸੀ ਸੀਟ ਦੇ ਉੱਪਰ ਉਸ ਦੀ ਹੁਣ ਮੌਤ ਜਿਹੜੀ ਉਹ ਹੋ ਗਈ ਹੈ। ਸੋ ਇਸ ਤੋਂ ਇਲਾਵਾ ਬ੍ਰੈਂਪਟਨ ਤੋਂ ਕਾਫੀ ਖਬਰਾਂ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਨੇ। ਸੋ ਬ੍ਰੈਂਪਟਨ ਦੀ ਖਬਰ ਜਿਹੜੀ ਹੈ ਹਮੇਸ਼ਾ ਹੀ ਕਾਫੀ ਜਿਹੜੀ ਉਹ ਸੁਰੱਖਿਆ ਵੀ ਬਟੋਰਦੀ ਹੈ। ਸਪੈਸ਼ਲੀ ਦੋ ਸ਼ੂਟਿੰਗਸ ਜਿਹੜੀਆਂ ਨੇ ਉਹ ਹੋਈਆਂ ਨੇ। ਸੋ ਇਸ ਤੋਂ ਇਲਾਵਾ ਜਿਹੜੇ ਕੁਛ ਕੁ ਜਿਹੜੇ ਫਾਇਰ ਕੀਤੇ ਗਏ ਨੇ ਸਪੈਸ਼ਲੀ ਟੋ ਟਰੱਕ ਨੂੰ ਲੈ ਕੇ, ਸੋ ਉਹਨਾਂ ਨੂੰ ਵੀ ਅੱਗ ਦੀ ਭੇਟ ਜਿਹੜਾ ਉਹ ਚਾੜ ਦਿੱਤਾ ਗਿਆ। ਸੋ ਮਲਟੀਪਲ ਸ਼ਾਟ ਜਿਹੜੀਆਂ ਫਾਇਰ ਕੀਤੀਆਂ ਗਈਆਂ ਨੇ ਬਿਜ਼ਨਸਿਸ ਨੇ, ਸਪੈਸ਼ਲੀ ਕ੍ਰਾਈਸਲਰ ਡਰਾਈਵ ਤੇ ਕਾਰਪੋਰੇਸ਼ਨ ਡਰਾਈਵ, ਸੋ ਨੀਅਰ ਏਅਰਪੋਰਟ ਰੋਡ ਦੇ ਉੱਪਰ ਤੇ ਕੁਈਨ ਸਟਰੀਟ ਦੇ ਲਾਗੇ ਬ੍ਰੈਂਪਟਨ ਵਿਚ। ਸੋ 3 ਵਜੇ ਸਵੇਰੇ ਜਿਹੜੀ ਮੰਗਲਵਾਰ ਵਾਲੇ ਦਿਨ ਜਿਹੜੀ ਪੀਲ ਰੀਜਨਲ ਪੁਲਿਸ ਨੇ ਇਹ ਜਿਹੜਾ ਟਵੀਟ ਕੀਤਾ ਹੈ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਐਕਸ ਦੇ ਉੱਪਰ, ਸੋ ਜਿਹਦੇ ਚ ਉਹਨਾਂ ਨੇ ਦੱਸਿਆ ਕਿ ਫਿਲਹਾਲ ਕੋਈ ਇੰਜਰੀਜ਼ ਜਿਹੜੀਆਂ ਨੇ ਫਿਜ਼ੀਕਲ ਇੰਜਰੀਜ਼ ਰਿਪੋਰਟ ਜਿਹੜੀਆਂ ਨਹੀਂ ਕੀਤੀਆਂ ਗਈਆਂ। ਸੋ ਸਸਪੈਕਟ ਜਿਹੜੇ ਨੇ ਉਹ ਫਰਾਰ ਹੋ ਗਏ ਨੇ। ਸੋ ਈਵਨ ਜਿਹੜੀਆਂ ਕੁਛ ਕੁ ਘਰਾਂ ਦੇ ਉੱਪਰ ਜਿਹੜੀਆਂ ਫਾਇਰਿੰਗ ਕੀਤੀਆਂ ਗਈਆਂ ਉਹਦੇ ਨਾਲ ਕੁਛ ਕੁ ਜਿਹੜੀਆਂ ਇੱਥੇ ਜਿਹੜੀ ਮਿਸੀ ਸਾਗ ਮਾਫ ਕਰਨਾ ਬੁਬੇਡ ਤੇ ਟਿਕਸੀ ਰੋਡ ਦੇ ਉੱਪਰ ਕੁਛ ਕੁ ਫਾਇਰਿੰਗ ਹੋਈ ਹੈ। ਸੋ ਇਸ ਦੇ ਨੇੜੇ ਕੁਛ ਕੁ ਜਿਹੜੇ ਘਰ ਨੇ, ਇੱਕ ਦੂਸਰਾ ਘਰ ਜਿਹੜਾ ਉਹ ਪੀਟਰ ਰੋਬਰਟਸਨ ਬੁਲੇਵਰਡ ਦੇ ਨੇੜੇ ਹੈ, ਸੋ ਇੱਥੇ ਵੀ ਜਿਹੜੀ ਫਾਇਰਿੰਗ ਉਹ ਹੋਈ ਹੈ। ਸੋ ਇਸ ਤੋਂ ਇਲਾਵਾ ਜਿਹੜੇ ਟੋ ਟਰੱਕ ਨੇ, ਸੋ ਇਹ ਵੀ ਜਿਹੜੇ ਏਅਰਪੋਰਟ ਰੋਡ ਤੇ ਕੰਟਰੀ ਸਾਈਡ ਡਰਾਈਵ ਏਰੀਆ ਦੇ ਵਿੱਚ ਉੱਥੇ ਕੁਛ ਕੁ ਜਿਹੜੇ ਟੋ ਟਰੱਕ ਨੇ ਉਹਨਾਂ ਨੂੰ ਵੀ ਅੱਗ ਜਿਹੜੀ ਉਹ ਲਗਾ ਦਿੱਤੀ ਗਈ ਹੈ। ਸੋ ਇਹ ਵੀ ਇੱਕ ਅਹਿਮ ਜਾਣਕਾਰੀ ਹੈ ਸਾਡੇ ਆਲੇ ਦੁਆਲੇ, ਖਾਸ ਕਰ ਬ੍ਰੈਂਪਟਨ ਨੂੰ ਲੈ ਕੇ ਜਿਹੜਾ ਹਮੇਸ਼ਾ ਲੋਕਾਂ ਦੇ ਵਿੱਚ ਕਿਉਰਿਓਸਿਟੀ ਵੀ ਰਹਿੰਦੀ ਹੈ ਕਿੱਥੇ ਕੀ ਚੱਲ ਰਿਹਾ, ਲੇਕਿਨ ਬ੍ਰੈਂਪਟਨ ਤੋਂ ਹਮੇਸ਼ਾ ਜਿਹੜੀ ਨਿਊਜ਼ ਨੇ ਸੋ ਇਸੇ ਤਰ੍ਹਾਂ ਦੀਆਂ ਹੀ ਆਉਂਦੀਆਂ ਨੇ। ਸੋ ਇਹ ਕਾਫੀ ਚਰਚਾ ਵਾਲੀ ਜਿਹੜੀ ਖਬਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਣੀ ਰਹੇਗੀ। ਇਸ ਤੋਂ ਇਲਾਵਾ ਜਿਹੜੀ ਹੋਰ ਬਹੁਤ ਸਾਰੀਆਂ ਖਬਰਾਂ ਨੇ, ਤੁਹਾਨੂੰ ਪਤਾ ਹੈ ਕਿ ਜਿਹੜੇ ਕੱਲ ਵਾਲੇ ਦਿਨ ਤੁਹਾਨੂੰ ਪਤਾ ਮੈਕਸੀਕੋ ਦੇ ਵਿੱਚ ਇੱਕ ਟੂਰਿਸਟ ਅਟ੍ਰੈਕਸ਼ਨ ਹੈ ਉੱਥੇ ਗੋਲੀ ਹੋਈ ਸੀ ਜਿੱਥੇ ਇੱਕ ਕੈਨੇਡੀਅਨ ਦੀ ਮੌਤ ਤੇ ਇੱਕ ਜ਼ਖਮੀ ਵੀ ਹੋਏ ਸੀ, ਹੋਰ ਵੀ ਬੜੇ ਸਾਰੇ ਟੂਰਿਸਟ ਸੀ ਉੱਥੇ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਆ ਰਹੀ ਹੈ ਉਹ ਆ ਰਹੀ ਹੈ 200 ਟੂਰਿਸਟ ਜਿਹੜੇ ਉਹ ਟ੍ਰੈਪ ਹੋ ਗਏ ਕਿੱਥੇ, ਇਹ ਰੀਓ ਦੀ ਜਨੈਰੀਓ ਤੁਹਾਨੂੰ ਪਤਾ ਹੈ ਕਿ ਬੜਾ ਹੀ ਫੇਮਸ ਜਿਹੜਾ ਇਹ ਸਪੋਟ ਹੈ ਦੁਨੀਆਂ ਦੇ ਵਿੱਚ ਇਹ ਜਾਣਿਆ ਜਾਂਦਾ ਹੈ। ਸੋ ਇੱਥੇ ਰੀਓ ਦੀ ਜਨੈਰੀਓ ਦੇ ਵਿੱਚ ਕਾਫੀ ਸਾਰੇ ਲੋਕ ਜਿਹੜੇ ਇਕੱਠੇ ਹੋਏ ਸੀ। ਸੋ ਉਸ ਤੋਂ ਬਾਅਦ ਉੱਥੇ ਪੁਲਿਸ ਤੇ ਉੱਥੇ ਜਿਹੜਾ ਡਰੱਗ ਕਾਰਟਲ ਹੈ ਜਾਂ ਉੱਥੇ ਜਿਹੜੇ ਉੱਥੋਂ ਦੇ ਕ੍ਰਿਮੀਨਲ ਨੇ, ਸੋ ਉਹਨਾਂ ਦੇ ਵਿਚਕਾਰ ਜਿਹੜੀ ਫਾਇਰਿੰਗ ਉਹ ਸ਼ੁਰੂ ਹੋ ਗਈ। ਸੋ ਇਹ ਤੁਸੀਂ ਦੇਖ ਲਓ ਕਿ ਅੱਜ ਕੱਲ ਜਿਹੜੇ ਟੂਰਿਸਟ ਪਲੇਸ ਨੇ, ਚਾਹੇ ਉਹ ਮੈਕਸੀਕੋ ਦੇ ਵਿੱਚ ਹੋਣ ਜਾਂ ਈਵਨ ਇੱਥੇ ਰੀਓ ਦੀ ਜਨੈਰੀ ਦੀ ਮੈਂ ਗੱਲ ਕਰ ਰਿਹਾ, ਸੋ ਇੱਥੇ ਜਿੰਨੇ ਵੀ ਦੁਨੀਆਂ ਦੇ ਵਿੱਚ ਟੂਰਿਸਟ ਪਲੇਸ ਨੇ, ਸੋ ਇਹ ਖਾਸ ਕਰ ਅਗਰ ਵੱਡੀਆਂ ਸਿਟੀਜ਼ ਦੇ ਕਰੀਬ ਹੋਣ ਤੇ ਮੈਕਸੀਕੋ ਹੋਵੇ ਜਾਂ ਈਵਨ ਜਿਹੜੀ ਰੀਓ ਦੀ ਜਨੈਰੀ ਜਿੱਥੋਂ ਦੀ ਮੈਂ ਗੱਲ ਕਰ ਰਿਹਾ, ਸੋ ਜਿੱਥੇ ਵੀ ਬਹੁਤ ਸਾਰੇ ਟੂਰਿਸਟ ਪਹੁੰਚਦੇ ਨੇ ਉੱਥੇ ਡਰੱਗ ਵਗੈਰਾ ਸੈਲ ਕਰਨ ਦਾ ਜਿਹੜਾ ਕੰਮ ਹੈ ਤੁਹਾਨੂੰ ਪਤਾ ਹੈ ਕਿ ਉਹ ਵੀ ਕਾਫੀ ਖੁੱਲੇ ਤੌਰ ਤੇ ਚੱਲਦਾ ਹੈ। ਸੋ ਜਿਸ ਨੂੰ ਕੰਟਰੋਲ ਕਰਨ ਦੇ ਲਈ ਪਿਛਲੇ ਦਿਨੀ ਮੈਕਸੀਕੋ ਦੇ ਵਿੱਚ ਵੀ ਇੱਕ ਡਰੱਗ ਕਾਰਟਲ ਨੂੰ ਜਿਹੜਾ ਮਾਰਿਆ ਗਿਆ, ਜਿਸ ਤੋਂ ਬਾਅਦ ਉੱਥੇ ਕਾਫੀ ਚੀਜ਼ਾਂ ਨੂੰ, ਕਾਰਾਂ ਨੂੰ, ਬੱਸਾਂ ਨੂੰ ਅੱਗ ਵੀ ਲਗਾਈ ਗਈ। ਸੋ ਹੁਣ ਇਸੇ ਤਰ੍ਹਾਂ ਦਾ ਹੀ ਓਪਰੇਸ਼ਨ ਜਿਹੜਾ ਉਹ ਇੱਥੇ ਰੀਓ ਦੀ ਜਨੈਰੀ ਦੇ ਵਿੱਚ ਵੀ ਹੋਇਆ। ਸੋ ਉੱਥੇ 200 ਦੇ ਕਰੀਬ ਲੋਕ ਉੱਥੇ ਉਸ ਵਕਤ ਟੂਰਿਸਟ ਅਟ੍ਰੈਕਸ਼ਨ ਦੇ ਉੱਪਰ ਇਕੱਠੇ ਸੀ, ਸੋ ਲੇਕਿਨ ਉਹ ਸਾਰੇ ਉੱਥੇ ਜਿਹੜਾ ਉਹ ਸਟੱਕ ਹੋ ਗਏ। ਸੋ ਇਹ ਬੜੀ ਇੱਕ ਅਹਿਮ ਖਬਰ ਹੈ, ਸੋ ਜਿਸ ਨੂੰ ਲੈ ਕੇ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ, ਸਪੈਸ਼ਲੀ ਜਿਹੜੀਆਂ ਕੈਨੇਡਾ ਵੱਲੋਂ ਜਦੋਂ ਤੁਸੀਂ ਜਾਂਦੇ ਹੋ ਐਡਵਾਈਜ਼ਰੀ ਜਾਰੀ ਕੀਤੀਆਂ ਜਾਂਦੀਆਂ ਨੇ, ਸੋ ਉਸ ਨੂੰ ਜ਼ਰੂਰ ਚੈੱਕ ਕਰਿਆ ਕਰੋ ਅਗਰ ਤੁਹਾਡਾ ਵੀ ਕੋਈ ਪਲਾਨ ਹੈ ਕਿਤੇ ਗਰਮੀਆਂ ਜਾਂ ਸਪੈਸ਼ਲੀ ਸਰਦੀਆਂ ਦੇ ਵਿੱਚ ਕਿਤੇ ਟੂਰਿਸਟ ਅਟ੍ਰੈਕਸ਼ਨ ਤੁਸੀਂ ਜਾਣਾ ਚਾਹੁੰਦੇ ਹੋ, ਸਪੈਸ਼ਲੀ ਅਗਰ ਫੈਮਿਲੀ ਨੂੰ ਲੈ ਕੇ ਜਾ ਰਹੇ ਹੋ। ਸੋ ਇਹ ਜਿਹੜੀਆਂ ਐਡਵਾਈਜ਼ਰੀਜ਼ ਨੇ ਇਸ ਨੂੰ ਜ਼ਰੂਰ ਜਿਹੜਾ ਉਹ ਜਾਣ ਤੋਂ ਪਹਿਲਾਂ ਜਿਹੜਾ ਉਹ ਰੀਡ ਕਰਿਆ ਕਰੋ, ਕਿਉਂਕਿ ਤੁਹਾਡੀ ਫੈਮਿਲੀ ਜਿਹੜੀ ਹੈ ਪ੍ਰੋਟੈਕਸ਼ਨ ਹੈ, ਸੋ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਅਗਰ ਵਾਇਰਲੈਸ ਚੱਲ ਰਹੀ ਹੋਵੇ ਜਾਂ ਉੱਥੋਂ ਕੁਛ ਐਡਵਾਇਜ਼ਰੀ ਜਾਰੀ ਹੋਣ ਤੇ ਉਹਦਾ ਜਿਹੜਾ ਤੁਹਾਨੂੰ ਪਤਾ ਚੱਲ ਸਕਦਾ ਗੌਰਮੈਂਟ ਦੀ ਵੈਬਸਾਈਟ ਤੇ ਜਾ ਕੇ canada.ca ਦੇ ਉੱਪਰ ਜਾ ਕੇ ਤੁਸੀਂ ਜਿਹੜਾ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਹੈ ਉਹ ਲੈ ਸਕਦੇ ਹੋ। ਸੋ ਇਸ ਤੋਂ ਇਲਾਵਾ ਟੋਰਾਂਟੋ ਦੇ ਜਿਹੜੇ ਮੇਅਰ ਨੇ ਸੋ ਉਹਨਾਂ ਦੇ ਇਲੈਕਸ਼ਨ ਜਿਹੜੇ ਨੇ ਉਹ ਅਗਲੇ ਸਾਲ ਜਿਹੜੇ ਹੋਣ ਵਾਲੇ ਨੇ ਸੋ ਜਿਸ ਨੂੰ ਲੈ ਕੇ ਕਾਫੀ ਕਿਉਰਿਓਸਿਟੀ ਹੈ। ਸੋ ਜਿਸ ਦੇ ਲਈ ਜਿਹੜੇ ਇਸ ਤੋਂ ਪਹਿਲਾਂ ਓਲੀਵੀਆ ਚਾਓ ਤੋਂ ਪਹਿਲਾਂ ਜਿਹੜੇ ਮੇਅਰ ਸਨ ਜੌਨ ਟੋਰੀ ਸੋ ਉਹਨਾਂ ਕੋਲੋਂ ਤੇ ਹੋਰ ਜਿੰਨੇ ਵੀ ਉਮੀਦਵਾਰ ਸੰਭਾਵਿਤ ਉਮੀਦਵਾਰ ਜਿਹੜੇ ਨੇ ਇਸ ਦੇ ਵਿੱਚ ਜਾ ਸਕਦੇ ਸੀ ਲੋਕਾਂ ਦੇ ਵਿੱਚ ਬੜੀ ਕਿਉਰਿਓਸਿਟੀ ਚੱਲ ਰਹੀ ਸੀ ਕਿ ਕੌਣ ਕੌਣ ਇਸ ਜਿਹੜਾ ਨੈਕਸਟ 2027 ਦਾ ਜਿਹੜਾ ਟੋਰਾਂਟੋ ਦੇ ਮੇਅਰ ਦੀ ਜਿਹੜੀ ਇਲੈਕਸ਼ਨ ਹੈ ਸੋ ਇਹਦੇ ਵਿੱਚ ਜਿਹੜਾ ਪਾਰਟੀਸਪੇਟ ਕਰੇਗਾ। ਸੋ ਇਹਦੇ ਲਈ ਜਿਹੜੇ ਪਿਛਲੀ ਵਾਰ ਇੱਕ ਫਾਰਮਰ ਨਿਊਜ਼ ਪੇਪਰ ਦੇ ਜਿਹੜੇ ਕਾਲਮਨਿਸਟ ਸਨ ਸੋ ਉਹਨਾਂ ਨੇ ਇਲੈਕਸ਼ਨ ਜਿਹੜੀ ਹੈ ਬਾਈ ਇਲੈਕਸ਼ਨ 2023 ਦੇ ਵਿੱਚ ਉਹਨਾਂ ਨੇ ਲੜੀ ਸੀ। ਸੋ ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਐਂਥਨੀ ਫਿਊਰੀ। ਸੋ ਇਹ ਵੀ ਲੱਗ ਰਿਹਾ ਸੀ ਕਿ ਇਸ ਵਾਰ ਜਿਹੜੇ ਉਹ ਦੁਬਾਰਾ ਇਹ ਜਿਹੜੇ ਨੇ ਉਮੀਦਵਾਰ ਹੋ ਸਕਦੇ ਨੇ ਲੇਕਿਨ ਉਹਨਾਂ ਨੇ ਇਸ ਦੇ ਬਾਰੇ ਆਪਣਾ ਇਨਕਾਰ ਕਰ ਦਿੱਤਾ ਹੈ ਕਿ ਉਹ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਮੇਅਰ ਆਫ ਟੋਰਾਂਟੋ ਦੇ ਤੌਰ ਦੇ ਉੱਪਰ ਜਿਹੜਾ ਉਹ ਪਾਰਟ ਨਹੀਂ ਲੈ ਰਹੇ। ਸੋ ਜਿਸ ਨੂੰ ਲੈ ਕੇ ਇਹਨਾਂ ਦੇ ਬਾਰੇ ਜਿਹੜੀ ਚਰਚਾ ਚੱਲ ਰਹੀ ਸੀ ਉਸ ਦੇ ਉੱਪਰ ਹੁਣ ਵਿਰਾਮ ਲੱਗ ਗਿਆ ਹੈ। ਸੋ ਇਸ ਤੋਂ ਪਹਿਲਾਂ ਜਿਹੜੇ 2023 ਦੇ ਵਿੱਚ ਬਾਈ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਓਲੀਵੀਆ ਚਾਓ ਹੁਣਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਲੇਕਿਨ ਇਹਨਾਂ ਨੇ ਫਿਊਰੀ ਹੁਣਾਂ ਨੇ ਇਹਨਾਂ ਨੂੰ ਵੀ 35,000 ਦੇ ਕਰੀਬ ਜਿਹੜੀਆਂ ਵੋਟਾਂ ਸੀ ਉਹ ਪਈਆਂ ਸਨ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਰੇਸ ਹੈ ਟੋਰਾਂਟੋ ਦੀ ਮੇਅਰ ਦੀ ਅਗਲੇ ਸਾਲ ਦੁਬਾਰਾ ਹੋਣ ਜਾ ਰਹੀ ਹੈ ਤੇ ਇਹਦੇ ਲਈ ਜਿਹੜੀਆਂ ਨੋਮੀਨੇਸ਼ਨ ਨੇ ਸੋ ਓਪਨ ਹੋ ਰਹੀਆਂ ਨੇ ਮਈ 1 ਤੋਂ। ਸੋ 1 ਮਈ ਨੂੰ ਜਿਹੜੀਆਂ ਓਪਨ ਹੋਣਗੀਆਂ ਇਸ ਇਲੈਕਸ਼ਨ ਵਾਸਤੇ ਜਿਹੜੀਆਂ ਨੋਮੀਨੇਸ਼ਨ ਤੇ ਇਸ ਤੋਂ ਇਲਾਵਾ 21 ਅਗਸਤ ਤੱਕ ਇਹ ਖੁੱਲੀਆਂ ਰਹਿਣਗੀਆਂ। ਸੋ ਅਗੇਨ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਇਸ ਵਾਰ ਵੀ ਜਿਹੜੇ ਕਰੰਟ ਮੇਅਰ ਨੇ ਓਲੀਵੀਆ ਚਾਓ ਸੋ ਉਹ ਰੀ ਇਲੈਕਸ਼ਨ ਜਿਹੜਾ ਰਨ ਕਰਨਗੇ ਤੇ ਹੋ ਸਕਦਾ ਹੈ ਕਿ ਬੜੇ ਆਰਾਮ ਦੇ ਨਾਲ ਅਗਰ ਉਹਨਾਂ ਦੇ ਬਰਾਬਰ ਕੋਈ ਹੋਰ ਉਮੀਦਵਾਰ ਨਾ ਆਇਆ ਕੋਈ ਤਗੜਾ ਉਮੀਦਵਾਰ ਤੇ ਹੋ ਸਕਦਾ ਹੈ ਕਿ ਇਸ ਵਾਰ ਵੀ ਉਹ ਇਲੈਕਸ਼ਨ ਜਿੱਤ ਜਾਣ। ਸੋ ਹਲੇ ਕਾਫੀ ਟਾਈਮ ਹੈ ਲੇਕਿਨ ਉਮੀਦਵਾਰਾਂ ਨੂੰ ਲੈ ਕੇ ਜਿਹੜੀ ਹੈ ਉਹ ਚਰਚਾ ਹੁਣ ਤੋਂ ਸ਼ੁਰੂ ਹੋ ਚੁੱਕੀ ਹੈ। ਸੋ ਅਗਲੀ ਚਰਚਾ ਕਰਦੇ ਹਾਂ ਜਿਹੜੇ ਸਾਡੇ ਅੰਟਾਰੀਓ ਦੇ ਪ੍ਰੀਮੀਅਰ ਨੇ ਡਗ ਫੋਰਡ ਜਿਹੜੇ ਕਿ ਕਾਫੀ ਇਸ ਵਕਤ ਆਲੋਚਨਾ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਪਲੇਨ ਬਾਏ ਕੀਤਾ ਸੀ। ਸੋ 28.9 ਮਿਲੀਅਨ ਦਾ ਜਿਹੜਾ ਇਹ ਪਲੇਨ ਸੀ ਸੋ ਜਿਸ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਬੈਕਅਪ ਕਰ ਰਿਹਾ ਸੀ ਲੇਕਿਨ ਇਹਦੇ ਨਾਲ ਹੀ ਉਹਨਾਂ ਨੇ ਸਫਾਈ ਦਿੰਦੇ ਇਹ ਵੀ ਕਹਿ ਦਿੱਤਾ ਸੀ ਕਿ ਕਿਊਬਕ ਨੇ 3 ਜੈਟ ਜਿਹੜੇ ਨੇ ਉਹ ਬਾਏ ਕੀਤੇ ਸੀ। ਕਹਿੰਦੇ ਕਿ ਮੈਂ ਇੱਕ ਹੀ ਬਾਏ ਕੀਤਾ ਤੇ ਤੁਸੀਂ ਜਿਹੜਾ ਇਹਦੇ ਉੱਪਰ ਕੁਐਸਚਨ ਚੁੱਕਣ ਲੱਗ ਪਏ ਹੋ। ਹਾਲਾਂਕਿ ਉਹਨਾਂ ਨੇ ਇਹ ਮੰਨਿਆ ਸੀ ਕਿ ਜਿਹੜੀ ਇਹ ਟਾਈਮਿੰਗ ਹੈ ਇਹ ਸਹੀ ਨਹੀਂ ਹੈ ਕਿਉਂਕਿ ਓਨਟਾਰੀਅਨ ਕਾਫੀ ਇਸ ਵਕਤ ਜਿਹੜਾ ਉਹ ਡਿਫੀਕਲਟੀ ਚੋਂ ਲੰਘ ਰਹੇ ਨੇ ਸਪੈਸ਼ਲੀ ਉਹ ਇਸ ਵਕਤ ਜਿਹੜਾ ਆਮ ਸਿਟੀਜਨ ਹੈ ਆਮ ਰੈਜੀਡੈਂਸ ਹੈ ਓਨਟਾਰੀਓ ਦਾ ਉਹ ਤੇ ਬੜਾ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਿਹਾ। ਦੂਸਰੇ ਪਾਸੇ ਉਹਨਾਂ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸੀ ਸਪੈਸ਼ਲੀ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਇਸ ਵਕਤ ਜਿਹੜੇ ਐਨਡੀਪੀ ਦੇ ਲੀਡਰ ਸੋ ਉਹਨਾਂ ਨੇ ਕਾਫੀ ਇਹਨਾਂ ਦੀ ਆਲੋਚਨਾ ਕੀਤੀ ਸੀ ਜਿਸ ਤੋਂ ਬਾਅਦ ਇਹਨਾਂ ਨੇ ਆਪਣੀ ਸਫਾਈ ਦਿੰਦਿਆਂ ਇਹ ਕਿਹਾ ਸੀ ਕਿ ਰਿਪੀਟਡਲੀ ਉਹਨਾਂ ਨੇ ਕਿਹਾ ਸੀ ਕਿ ਕਿਊਬਕ ਨੇ ਜਿਹੜੇ 3 ਜੈਟ ਬਾਏ ਕੀਤੇ ਸੀ ਸੋ ਜਿਨ੍ਹਾਂ ਦੀ ਪ੍ਰਾਈਜ਼ ਉਹਨਾਂ ਨੇ ਕਿਹਾ ਸੀ ਕਿ 107 ਮਿਲੀਅਨ ਜਿਹੜੀ ਹੈ ਉਸ ਤੋਂ ਜ਼ਿਆਦਾ ਹੈ ਤੇ ਕਹਿੰਦੇ ਕਿ ਮੈਂ ਤੇ ਸਿਰਫ ਜਿਹੜਾ 29 ਮਿਲੀਅਨ ਦੇ ਕਰੀਬ ਜਿਹੜਾ ਉਹ ਸਪੈਂਡ ਕੀਤਾ ਹੈ। ਲੇਕਿਨ ਜਿਹੜੇ ਪੱਤਰਕਾਰ ਨੇ ਇਸ ਨੂੰ ਲੈ ਕੇ ਉਹਨਾਂ ਨੇ ਕਿਊਬਕ ਗੌਰਮੈਂਟ ਕੋਲੋਂ ਜਾ ਕੇ ਇਸ ਦਾ ਜਵਾਬ ਮੰਗਿਆ ਕਿ ਤੁਸੀਂ 3 ਜਿਹੜੇ ਜੈਟ ਨੇ ਉਹ ਬਾਏ ਕਰਨ ਦਾ ਤੁਹਾਡਾ ਕੀ ਮਕਸਦ ਸੀ। ਸੋ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਿਹੜੇ ਤੁਸੀਂ ਪ੍ਰਾਈਵੇਟ ਜੈਟ ਕਿਉਂ ਬਾਏ ਕੀਤੇ ਨੇ ਸੋ ਇਹਦਾ ਜਵਾਬ ਜਿਹੜਾ ਕਿਊਬਕ ਗੌਰਮੈਂਟ ਨੇ ਸੋ ਉਹਨਾਂ ਨੇ ਦਿੱਤਾ ਹੈ। ਸੋ ਸਪੋਕਸਮੈਨ ਨੇ ਕਿਊਬਕ ਟਰਾਂਸਪੋਰਟ ਮਿਨਿਸਟਰੀ ਦੇ ਸੋ ਉਹਨਾਂ ਨੇ ਇਹ ਦੱਸਿਆ ਹੈ ਕਿ ਕੋਈ ਵੀ ਜਿਹੜਾ ਪਲੇਨ ਹੈ ਉਹ ਪ੍ਰੀਮੀਅਰ ਵਾਸਤੇ ਜਿਹੜੇ ਕਿਊਬਕ ਦੇ ਪ੍ਰੀਮੀਅਰ ਨੇ ਉਹਨਾਂ ਵਾਸਤੇ ਬਾਈ ਨਹੀਂ ਕੀਤਾ ਗਿਆ। ਸੋ ਉਹ ਕਹਿੰਦੇ ਕਿ ਜਿਹੜੇ ਸਾਡੇ ਪ੍ਰੀਮੀਅਰ ਨੇ ਸੋ ਇਹ ਹਮੇਸ਼ਾ ਹੀ ਜਿਹੜਾ ਚਾਰਟਰਡ ਪਲੇਨ ਨੇ ਉਹਨਾਂ ਨੂੰ ਯੂਜ ਕਰਦੇ ਨੇ। ਸੋ ਜਿਹੜੇ ਪਲੇਨਸ ਦੀ ਗੱਲ ਸਾਡੇ ਪ੍ਰੀਮੀਅਰ ਡਗ ਫੋਰਡ ਕਰ ਰਹੇ ਨੇ ਸੋ ਉਹ ਕਹਿੰਦੇ ਨੇ ਕਿ ਇਹ ਸਿਰਫ ਤੇ ਸਿਰਫ ਮੈਡੀਕਲ ਜੈਟਸ ਨੇ। ਸੋ ਜਿਹੜੇ ਹਾਈਲੀ ਸਪੈਸ਼ਲਾਈਜ਼ ਨੇ ਏਅਰਕ੍ਰਾਫਟ ਡਿਜ਼ਾਈਨ ਕੀਤੇ ਜਾਂਦੇ ਨੇ ਕੁਛ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਸਰ ਜਿਹੜੇ ਕਿ ਰਿਮੋਟ ਕਮਿਊਨਿਟੀਜ਼ ਦੇ ਵਿੱਚ ਰਹਿੰਦੇ ਰਹੇ ਨੇ ਤੇ ਉਹਨਾਂ ਨੂੰ ਅਗਰ ਮੈਡੀਕਲ ਫੈਸਿਲਿਟੀਜ਼ ਦੀ ਲੋੜ ਹੋਵੇ ਤੇ ਉਹਨਾਂ ਨੂੰ ਟਰਾਂਸਪੋਰਟ ਕਰਨ ਦੇ ਲਈ ਸੋ ਇਹਨਾਂ ਜਹਾਜ਼ਾਂ ਨੂੰ ਜਿਹੜਾ ਉਹ ਵਰਤਿਆ ਜਾਂਦਾ ਹੈ ਸੋ ਇਹ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਹੁਣ ਆਇਆ ਹੈ ਸੋ ਜਿਸ ਨੂੰ ਲੈ ਕੇ ਅਗੇਨ ਜਿਹੜਾ ਹੁਣ ਜਿਹੜੇ ਪੱਤਰਕਾਰ ਨੇ ਸੋ ਉਹਨਾਂ ਨੇ ਮੈਨੂੰ ਲੱਗਦਾ ਕਿ ਇਸ ਨੂੰ ਬੇਸ ਬਣਾ ਕੇ ਅਗੇਨ ਹੋ ਸਕਦਾ ਹੈ ਕਿ ਕੁਸ਼ਚਨਿੰਗ ਅਗੇਨ ਜਿਹੜੀ ਹੈ ਡੱਗ ਫੋਰਡ ਕੋਲੋਂ ਕੀਤੀ ਜਾਏ ਕਿ ਤੁਸੀਂ ਜਿਹੜੀ ਇਹ ਫਾਲਸ ਇਨਫੋਰਮੇਸ਼ਨ ਦਿੱਤੀ ਹੈ ਪਲੇਨ ਤੇ ਜ਼ਰੂਰ ਉਹਨਾਂ ਨੇ ਬਾਏ ਕੀਤੇ ਨੇ ਪਰ ਇਹ ਜਿਹੜੇ ਨੇ ਮੈਡੀਕਲ ਰੀਜ਼ਨਸ ਵਾਸਤੇ ਪਲੇਨ ਜਿਹੜੇ ਨੇ ਉਹ ਬਾਏ ਕੀਤੇ ਗਏ ਨੇ ਸੋ ਦੇਖਦੇ ਹਾਂ ਡੱਗ ਫੋਰਡ ਕਿਉਂਕਿ ਕੰਟਰੋਵਰਸੀ ਦਾ ਸ਼ਿਕਾਰ ਵੀ ਰਹਿੰਦੇ ਨੇ ਤੇ ਈਵਨ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਜਿਹੜੇ ਜਵਾਬ ਨੇ ਬੇਸ਼ੱਕ ਕਾਫੀ ਇੰਟਰਸਟਿੰਗ ਵੀ ਹੁੰਦੇ ਨੇ ਲੇਕਿਨ ਕਈ ਵਾਰ ਜਿਹੜੇ ਪੱਤਰਕਾਰ ਨੇ ਉਹ ਫਿਰ ਮਸਲੇ ਨੂੰ ਉਦੋਂ ਤੱਕ ਖਿੱਚਦੇ ਨੇ ਜਦੋਂ ਤੱਕ ਕਿ ਉਹ ਇਸ ਮਸਲੇ ਨੂੰ ਪੂਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਜਿਹੜਾ ਉਹ ਲਿਆ ਕੇ ਨਹੀਂ ਪੇਸ਼ ਕਰ ਦਿੰਦੇ ਇਸ ਤੋਂ ਇਲਾਵਾ ਜਿਹੜੀ ਅਗਲੀ ਖ਼ਬਰ ਹੈ ਉਹ ਹੈ ਕੈਨੇਡਾ ਪੋਸਟ ਨੂੰ ਲੈ ਕੇ ਸੋ ਉਹਨਾਂ ਨੇ ਇੱਕ ਰੈਕਡ ਲਾਸ ਜਿਹੜਾ ਉਹਦੇ ਬਾਰੇ ਦੱਸਿਆ ਹੈ ਕਿ ਪਿਛਲੇ ਸਾਲ 2025 ਦੇ ਵਿੱਚ $1.57 billion ਦਾ ਲਾਸ ਜਿਹੜਾ ਹੈ ਉਹ ਕੈਨੇਡਾ ਪੋਸਟ ਜਿਹੜੀ ਕਿ ਕਰਾਊਨ ਕਾਰਪੋਰੇਸ਼ਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਇਸ ਨੂੰ ਸੋ ਇਹਨਾਂ ਦਾ ਜਿਹੜਾ $1.57 billion ਲਾਸ ਇਹਨਾਂ ਨੂੰ ਪਿਛਲੇ ਸਾਲ ਟੈਕਸਿਸ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਸੋ ਇਹ ਬੜੀ ਅਹਿਮ ਖ਼ਬਰ ਹੈ ਜਿਸ ਤੋਂ ਬਾਅਦ ਜਿਹੜੀ ਚਰਚਾ ਉਹ ਸ਼ੁਰੂ ਹੋ ਗਈ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਸ ਕਾਰਪੋਰੇਸ਼ਨ ਦਾ ਕੀ ਬਣੇਗਾ ਕਿਉਂਕਿ ਹੁਣੇ ਹੀ ਥੋੜਾ ਟਾਈਮ ਪਹਿਲਾਂ ਹੀ ਕੈਨੇਡਾ ਪੋਸਟ ਨੇ ਅਨਾਊਂਸ ਕੀਤਾ ਸੀ ਕਿ 1,36,000 ਜਿਹੜੇ ਐਡਰੈਸਿਸ ਨੇ ਸੋ ਉਹਨਾਂ ਨੂੰ ਜਿਹੜੀ ਡੋਰ ਟੂ ਡੋਰ ਡਿਲੀਵਰੀ ਹੈ ਉਹ ਹੁਣ ਨਹੀਂ ਹੋਇਆ ਕਰੇਗੀ ਹੁਣ ਨਾਲ ਹੀ ਇਹਦੇ ਨਾਲ ਹੀ ਜਿਹੜੀ ਇਹਨਾਂ ਦੀ ਕੈਨੇਡਾ ਯੂਨੀਅਨ ਆਫ ਪੋਸਟਲ ਵਰਕਰ ਹੈ ਜਿਸ ਨੂੰ CUPW ਇਹ ਵੀ ਕਿਹਾ ਜਾਂਦਾ ਹੈ ਸੋ ਇਹ ਵੀ ਵੋਟਿੰਗ ਕਰ ਰਹੀ ਹੈ ਇੱਕ ਕਲੈਕਟਿਵ ਐਗਰੀਮੈਂਟ ਦੇ ਲਈ ਸੋ ਇਸ ਸਮੇਂ ਦੇ ਉੱਪਰ ਜਿਹੜਾ ਕੈਨੇਡਾ ਪੋਸਟ ਵੱਲੋਂ ਆਪਣੇ ਜਿਹੜੇ ਲੋਸਿਸ ਦੇ ਬਾਰੇ ਦੱਸਣਾ ਸੋ ਲੱਗ ਰਿਹਾ ਹੈ ਕਿ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਗੇਨ ਜਿਹੜੀ ਸਟ੍ਰਾਈਕ ਵਗੈਰਾ ਜਾਂ ਉੱਥੇ ਕਾਫੀ ਸਾਰੇ ਚੇਂਜਿਸ ਦੇਖਣ ਨੂੰ ਜਿਹੜੇ ਉਹ ਮਿਲ ਸਕਦੇ ਨੇ ਇਸ ਨੂੰ ਲੈ ਕੇ ਬੜੇ ਸਾਰੇ ਲੋਕ ਪਿਛਲੇ ਸਾਲ ਵੀ ਸਟ੍ਰਾਈਕ ਦੇ ਉੱਪਰ ਸਨ ਜਦੋਂ ਕਿ ਉਹਨਾਂ ਨੇ ਆਪਣੀ ਪੇ ਇਨਕਰੀਜ਼ ਨੂੰ ਲੈ ਕੇ ਸਟ੍ਰਾਈਕ ਜਿਹੜੀ ਉਹ ਕੀਤੀ ਸੀ ਯੂਨੀਅਨ ਨੇ ਸੋ ਦੇਖਦੇ ਹਾਂ ਕਿ ਇਸ ਸਾਲ ਵੀ ਇਹਨਾਂ ਦੀ ਜਿਹੜੀ ਯੂਨੀਅਨ ਆ ਉਹ ਜਿਸ ਤਰ੍ਹਾਂ ਕਿ ਵੋਟਿੰਗ ਕਰ ਰਹੀ ਹੈ ਸੋ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਹੁਣ ਕੀ ਸਟ੍ਰਾਈਕ ਵੱਲ ਜਾਂਦੇ ਨੇ ਜਾਂ ਇਹ ਜਿਹੜੇ ਲੋਸਿਸ ਨੇ ਇਸ ਨੂੰ ਕਵਰ ਕਰਨ ਦੇ ਲਈ ਕਿਸ ਤਰ੍ਹਾਂ ਦੇ ਮੈਜਰਮੈਂਟ ਲੈਂਦੇ ਨੇ ਸੋ ਇਹ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਬਣਦਾ ਹੈ ਜਿੱਥੇ ਇੱਕ ਪਾਸੇ US ਇਰਾਨ ਤੇ ਇਜ਼ਰਾਈਲ ਦੇ ਵਿਚਕਾਰ ਜਿਹੜੀ ਅਨਸਰਟੇਨਿਟੀ ਇਸ ਸੀਜ਼ ਫਾਇਰ ਨੂੰ ਲੈ ਕੇ ਬਰਕਰਾਰ ਹੈ ਉਸ ਦੇ ਦੌਰਾਨ ਹੀ ਤੁਹਾਨੂੰ ਪਤਾ ਹੈ ਕਿ ਬੜੀ ਜਲਦ ਹੀ ਇੱਥੇ ਕੈਨੇਡਾ US ਤੇ ਮੈਕਸੀਕੋ ਜਿਹੜਾ ਹੈ ਉਹ ਟੂਰਨਾਮੈਂਟ ਜਿਹੜਾ ਕਿ ਵਰਲਡ ਕੱਪ ਜਿਹੜਾ ਉਹਦਾ ਆਯੋਜਨ ਇੱਥੇ ਹੋ ਰਿਹਾ ਹੈ ਸੋ ਜਿਸ ਨੂੰ ਲੈ ਕੇ ਹੁਣ ਇਹ ਵੀ ਇੱਕ ਅਨਸਰਟੇਨਿਟੀ ਜਿਹੜੀ ਬਰਕਰਾਰ ਹੋ ਗਈ ਹੈ ਕਿ ਫੁੱਟਬਾਲ ਸੋਕਰ ਨੂੰ ਲੈ ਕੇ ਕਿ ਇਰਾਨ ਦੀ ਟੀਮ ਜਿਹੜੀ ਹੈ ਉਹ ਜਾਏਗੀ ਅਮਰੀਕਾ ਜਾਂ ਨਹੀਂ ਜਾਏਗੀ ਸੋ ਕਿਉਂਕਿ ਬਾਕੀ ਤੇ ਹਲੇ ਕੋਈ ਇਸ਼ੂ ਇਸ ਤਰ੍ਹਾਂ ਦੇ ਹਲੇ ਸੋਲਵ ਹੋਏ ਨਹੀਂ ਹੈ ਲੇਕਿਨ ਇਰਾਨ ਨੂੰ ਲੈ ਕੇ ਅਨਸਰਟੇਨਿਟੀ ਕਿਉਂਕਿ ਕ੍ਰਿਕਟ ਜਿਸ ਤਰ੍ਹਾਂ ਬੜੀ ਫੇਮਸ ਹੈ ਪੂਰੀ ਸਾਊਥ ਏਸ਼ੀਆ ਦੇ ਵਿੱਚ ਉਸੇ ਤਰ੍ਹਾਂ ਸੋਕਰ ਅਗਰ ਪੂਰੀ ਦੁਨੀਆਂ ਦੇ ਵਿੱਚ ਇੱਕ ਖੇਡ ਦਾ ਜ਼ਿਕਰ ਕਰਨਾ ਹੋਵੇ ਜਿਹੜੀ ਬਹੁਤ ਹੀ ਜ਼ਿਆਦਾ ਫੇਮਸ ਹੈ ਤੇ ਉਹ ਹੈ ਸੋਕਰ ਸੋ ਇਰਾਨ ਦੇ ਜਿਹੜੇ ਸਪੋਰਟਸ ਮਿਨਿਸਟਰ ਨੇ ਸੋ ਉਹਨਾਂ ਨੇ ਕਿਹਾ ਕਿ ਇਹਦਾ ਫੈਸਲਾ ਜਿਹੜਾ ਉਹ ਹਲੇ ਸਰਕਾਰ ਜਿਹੜਾ ਕਰੇਗੀ ਸੋ ਤੁਹਾਨੂੰ ਪਤਾ ਹੈ ਕਿ 2026 ਦਾ ਫੀਫਾ ਵਰਲਡ ਕੱਪ ਜੂਨ ਜੁਲਾਈ ਚ ਜਿਹੜਾ US ਕੈਨੇਡਾ ਤੇ ਮੈਕਸੀਕੋ ਕਲੈਕਟਿਵ ਤੌਰ ਤੇ ਉੱਪਰ ਕਰ ਰਿਹਾ ਸੋ ਇਸ ਨੂੰ ਲੈ ਕੇ ਹੁਣ ਜਿਹੜੀ ਅਨਸਰਟਨਿਟੀ ਇਹਨਾਂ ਦੀ ਟੀਮ ਨੂੰ ਲੈ ਕੇ ਹੈ ਉਹਦੇ ਬਾਰੇ ਜਿਹੜੇ ਇਰਾਨ ਦੇ ਸਪੋਰਟਸ ਮਿਨਿਸਟਰ ਨੇ ਸੋ ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਹੈ ਉਹ ਕਹਿੰਦੇ ਕਿ ਅਗਰ ਖਿਲਾੜੀਆਂ ਦੀ ਜਿਹੜੇ ਸਾਡੇ ਪਲੇਅਰ ਨੇ ਉਹਨਾਂ ਦੀ ਅਗਰ ਸਿਕਿਉਰਿਟੀ ਨੂੰ ਲੈ ਕੇ ਅਗਰ ਜਿਹੜੀ ਸਿਚੁਏਸ਼ਨ ਹੈ ਉਹ ਠੀਕ ਰਹਿੰਦੀ ਹੈ ਤੇ ਕੋਈ US ਸਪੈਸ਼ਲੀ ਕੋਈ ਕਹਿੰਦੇ ਕੋਈ ਸ਼ਰਾਰਤਪੂਰਨ ਜਾਂ ਕੋਈ ਇਸ ਤਰ੍ਹਾਂ ਦੀਆਂ ਹਰਕਤਾਂ ਬੰਦ ਕਰ ਦਿੰਦਾ ਤੇ ਫੇਰ ਤੇ ਕਹਿੰਦੇ ਕਿ ਹੋ ਸਕਦਾ ਕਿ ਅਸੀਂ ਕੋਈ ਵਧੀਆ ਜਿਹੜਾ ਡਿਸੀਜਨ ਉਹ ਲੈ ਲਈਏ ਪਰ ਅਗਰ ਇਹ ਜਿਹੜੀ ਗੱਲਬਾਤ ਹੈ ਜਿਹੜੀ US ਦੇ ਵਿੱਚ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਉਹਨਾਂ ਦੇ ਖਾਸ ਕਰ ਪ੍ਰੈਜ਼ੀਡੈਂਟ ਨੂੰ ਲੈ ਕੇ ਜਿਸ ਤਰ੍ਹਾਂ ਦੇ ਬਿਆਨ ਤੇ ਜਿਹੜੀਆਂ ਸ਼ਰਾਰਤਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਅਗਰ ਇਹ ਚੱਲਦੀਆਂ ਰਹਿੰਦੀਆਂ ਨੇ ਉਹ ਕਹਿੰਦੇ ਕਿ ਹੋ ਸਕਦਾ ਹੈ ਕਿ ਜਿਹੜਾ ਸਾਨੂੰ ਕੋਈ ਜਿਹੜਾ ਸਖ਼ਤ ਡਿਸੀਜਨ ਵੀ ਲੈਣਾ ਪਵੇ ਹਾਲਾਂਕਿ ਲੋਕ ਚਾਹੁੰਦੇ ਨੇ ਕਿ ਜਿਹੜਾ ਉਹਨਾਂ ਦੇ ਸਿਟੀਜ਼ਨ ਚਾਹੁੰਦੇ ਨੇ ਕਿ ਉੱਥੇ ਜਿਹੜੀ ਟੀਮ ਹੈ ਉਹ ਜਾਵੇ ਤੇ ਇੱਥੇ ਆਣ ਕੇ ਤੇ ਜਿਹੜਾ ਉਹ ਸੌਕਰ ਦੇ ਮੈਚ ਜਿਹੜਾ ਉਹ ਖੇਡੇ। ਸੋ ਦੇਖਦੇ ਹਾਂ, ਸੋ ਇਹਦੇ ਉੱਪਰ ਜਿਹੜੀ ਆਉਣ ਵਾਲੇ ਸਮੇਂ ਦੇ ਉੱਪਰ ਸਪੋਰਟਸ ਮਿਨਿਸਟਰੀ ਹੈ, ਸੋ ਉਹ ਕੀ ਫੈਸਲਾ ਲੈਂਦੀ ਹੈ। ਇਮੀਗ੍ਰੇਸ਼ਨ ਨੂੰ ਲੈ ਕੇ ਹਮੇਸ਼ਾ ਹੀ ਜਦੋਂ ਤੋਂ ਡੋਨਲਡ ਟਰੰਪ ਪ੍ਰੈਜੀਡੈਂਟ ਬਣੇ ਨੇ ਯੂਐਸ ਦੇ ਵਿੱਚ, ਸੋ ਉਸ ਤੋਂ ਬਾਅਦ ਜਿਹੜੇ ਉਹਨਾਂ ਦੀ ਆਈਸ ਹੈ, ਇਮੀਗ੍ਰੇਸ਼ਨ ਦੀ ਏਜੰਸੀ ਹੈ, ਸੋ ਉਹ ਵੱਖ ਵੱਖ ਟਾਈਮ ਦੇ ਉੱਪਰ ਚਰਚਾ ਦੇ ਵਿੱਚ ਰਹਿੰਦੀ ਹੈ। ਚਾਹੇ ਉਹ ਫਾਇਰਿੰਗ ਨੂੰ ਲੈ ਕੇ ਉਹਨਾਂ ਨੇ ਗੋਲੀ ਵੀ ਚਲਾਈ ਸੀ, ਜਿਸ ਨੂੰ ਲੈ ਕੇ ਬੜੇ ਪ੍ਰੋਟੈਸਟ ਵੀ ਉਹਨਾਂ ਦੇ ਖਿਲਾਫ ਹੋਏ ਸੀ। ਸੋ ਬੜੀ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਸਿਰਫ ਤੇ ਸਿਰਫ ਜਿਹੜੇ ਇਮੀਗ੍ਰੈਂਟਸ ਨੇ, ਖਾਸ ਕਰ ਸਾਊਥ ਏਸ਼ੀਅਨ ਕੰਪਨੀ ਤੋਂ ਜਿਹੜੇ ਕੰਟਰੀਜ਼ ਤੋਂ ਲੋਕ ਨੇ, ਉਹਨਾਂ ਦੇ ਉੱਪਰ ਇਹਨਾਂ ਦਾ ਸਕੰਜਾ ਜਿਹੜਾ ਜ਼ਿਆਦਾ ਟਾਈਟ ਰਹਿੰਦਾ ਹੈ। ਪਰ ਤੁਸੀਂ ਦੇਖਿਆ ਕਿ ਈਵਨ ਕੈਨੇਡੀਅਨ ਬੋਰਨ ਸਿਟੀਜ਼ਨ ਜਿਹੜੇ ਕਿ ਵਾਈਟਸ ਐਂਡ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਸੀ, ਸੋ ਉਹਨਾਂ ਨੂੰ ਵੀ ਤੇ ਉਹਨਾਂ ਦੀ ਬੇਟੀ ਨੂੰ ਵੀ ਜਿਹੜਾ ਇਹਨਾਂ ਨੇ ਆਈਸ ਨੇ ਡਿਟੇਨ ਕਰ ਲਿਆ ਸੀ। ਸੋ ਹੁਣ ਨਵੀਂ ਇੱਕ ਖਬਰ ਜਿਹੜੀ ਕਾਫੀ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੈ, ਸੋ ਇਹ ਪੰਜਾਬੀ ਮੂਲ ਦੇ ਨੇ, ਮੀਨੂ ਬੱਤਰਾ ਇਹਨਾਂ ਦਾ ਨਾਮ ਹੈ। ਸੋ ਇਹਨਾਂ ਨੂੰ ਯੂਐਸ ਦੇ ਵਿੱਚ ਆਈਸ ਵੱਲੋਂ ਜਿਹੜਾ ਉਹ ਗ੍ਰਿਫ਼ਤਾਰ ਕਰ ਲਿਆ, ਡਿਟੇਨ ਕਰ ਲਿਆ ਗਿਆ ਹੈ। ਸੋ ਇਹਨਾਂ ਨੂੰ ਉੱਥੇ ਘੱਟੋ ਘੱਟ 30 ਸਾਲ ਦੇ ਕਰੀਬ ਉੱਥੇ ਰਹਿੰਦਿਆਂ ਨੂੰ ਜਿਹੜਾ ਉਹ ਹੋ ਗਏ ਨੇ। ਸੋ ਉਹਨਾਂ ਨੇ ਈਵਨ ਇੱਕ ਤੇ ਆਮ ਜਿਹੜੇ ਲੋਕ ਨੇ, ਚਾਹੇ ਆਮ ਜੌਬ ਕਰਨ ਵਾਲੇ, ਇਹ ਬੜੇ ਹੀ ਸਾਲਾਂ ਤੋਂ, ਪਿਛਲੇ ਕਈ ਸਾਲਾਂ ਤੋਂ ਕੋਰਟ ਦੇ ਵਿੱਚ ਇੰਟਰਪ੍ਰੇਟਰ ਦੇ ਤੌਰ ਦੇ ਉੱਪਰ ਕੰਮ ਕਰ ਰਹੇ ਨੇ। ਸੋ 53 ਸਾਲ ਦੀ ਉਮਰ ਹੈ, ਸੋ ਮੀਨੂ ਬੱਤਰਾ ਇਹਨਾਂ ਦਾ ਨਾਮ ਹੈ, ਸੋ ਪੰਜਾਬੀ ਮੂਲ ਦੇ ਨੇ। ਸੋ ਅਮੈਰੀਕਾ ਦੇ ਜਿਹੜੇ ਸਾਊਥ ਟੈਕਸਸ ਦੇ ਵਿੱਚ ਇਹ ਰਹਿੰਦੇ ਨੇ। ਸੋ 17 ਮਾਰਚ ਨੂੰ ਕਿਤੇ ਇਹ ਏਅਰਪੋਰਟ ਦੇ ਉੱਤੇ ਜਦੋਂ ਇਹ ਪਹੁੰਚੇ ਤੇ ਉੱਥੇ ਜਿਹੜੇ ਆਈਸ ਦੇ ਏਜੰਟ ਨੇ, ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹ ਡਿਟੇਨ ਕਰ ਲਿਆ, ਗ੍ਰਿਫ਼ਤਾਰ ਕਰ ਲਿਆ। ਸੋ 1 ਮਹੀਨੇ ਤੋਂ ਵੀ ਵੱਧ ਹੋ ਗਿਆ, ਉਹਨਾਂ ਦੇ 4 ਬੱਚੇ ਨੇ, ਸਿੰਗਲ ਇਹ ਮਦਰ ਨੇ। ਸੋ ਉਹਨਾਂ ਦੀ ਜਿਹੜੀ ਰਿਹਾਈ ਦੇ ਲਈ, ਇਹ ਖਾਸ ਕਰ ਬੇਲ ਦੇ ਲਈ ਜਿਹੜੇ ਉਹ ਕਾਫੀ ਲੜਾਈ ਜਿਹੜੀ ਉਹ ਲੜ ਰਹੇ ਨੇ। ਸੋ ਇਹਨਾਂ ਦੇ ਬਾਰੇ ਜਿਹੜੀ ਖਬਰ ਆ ਰਹੀ ਹੈ, ਸੋ ਇਸ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੀਨੂ ਨੇ, ਸੋ ਇੱਕ ਇਮੀਗ੍ਰੇਸ਼ਨ ਜਿਹੜੇ ਜੱਜ ਨੇ, ਉਹਨਾਂ ਨੇ ਸਨ 2000 ਦੇ ਵਿੱਚ ਇਹਨਾਂ ਨੂੰ ਫਾਈਨਲ ਉੱਥੋਂ ਰਿਮੂਵਲ ਆਰਡਰ ਜਿਹੜਾ ਉਹ ਦਿੱਤਾ ਗਿਆ ਸੀ। ਸੋ ਉਹ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਇਹ ਗੈਰ ਕਾਨੂੰਨੀ ਤੌਰ ਦੇ ਉੱਪਰ ਜਿਹੜਾ ਮੁਲਕ ਦੇ ਵਿੱਚ ਦਾਖਲ ਉਹ ਹੋਏ ਸਨ। ਸੋ ਇਸ ਦੇ ਲਈ ਉਹਨਾਂ ਨੂੰ ਉੱਥੋਂ 2000 ਦੇ ਵਿੱਚ ਰਿਮੂਵਲ ਆਰਡਰ ਜਿਹੜਾ ਉਹ ਦਿੱਤਾ ਗਿਆ ਸੀ। ਪਰ ਇਸ ਤੋਂ ਬਾਅਦ ਜਿਹੜਾ ਹੁਣ ਉਹਨਾਂ ਨੂੰ ਜਿਹੜਾ ਗ੍ਰਿਫ਼ਤਾਰ ਉਹ ਕਰ ਲਿਆ ਗਿਆ। ਇਸ ਜਿਹੜੀ ਗ੍ਰਿਫ਼ਤਾਰੀ ਜਿਹੜੀ ਹੁਣ ਹੋਈ ਹੈ, ਇਸ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਕਾਫੀ ਚੁੱਕੇ ਜਾ ਰਹੇ ਨੇ, ਕਿਉਂਕਿ ਜਿਹੜਾ ਰਿਮੂਵਲ ਆਰਡਰ ਇਹਨਾਂ ਨੂੰ ਉਦੋਂ ਦਿੱਤਾ ਗਿਆ ਸੀ 2000 ਦੇ ਵਿੱਚ, ਸੋ ਇਹਨਾਂ ਦੇ ਜਿਹੜੇ ਵਕੀਲ ਨੇ, ਸੋ ਉਹਨਾਂ ਨੇ ਇਸ ਕੇਸ ਦੇ ਬਾਰੇ ਜਿਹੜੀ ਕੁਛ ਕੁ ਜਾਣਕਾਰੀ ਦਿੱਤੀ ਹੈ, ਸੋ ਤੁਹਾਡੇ ਨਾਲ ਮੈਂ ਥੋੜੀ ਜਿਹੀ ਸਾਂਝੀ ਕਰ ਦਿੰਦਾ। ਸੋ ਮੂਲ ਰੂਪ ਦੇ ਵਿੱਚ ਇਹ ਜਿਹੜੇ ਇੰਡੀਅਨ ਸਿਟੀਜ਼ਨ ਨੇ ਮੀਨੂ ਬੱਤਰਾ, ਸੋ ਉਹਨਾਂ ਦੇ ਜਿਹੜੇ ਲਾਅਰ ਨੇ, ਸੋ ਉਹਨਾਂ ਨੇ 1991 ਵਿੱਚ ਉਹ ਯੂਐਸ ਦੇ ਵਿੱਚ ਦਾਖਲ ਹੋਏ ਸਨ। ਸੋ ਉਹਨਾਂ ਦੇ ਜਿਹੜੇ ਲਾਅਰ ਨੇ, ਉਹਨਾਂ ਦਾ ਨਾਮ ਹੈ ਦੀਪਕ ਆਲੂਵਾਲੀਆ। ਸੋ ਉਹਨਾਂ ਨੇ ਇਹ ਦੱਸਿਆ ਕਿ ਮੀਨੂ ਬੱਤਰਾ ਇਹਨਾਂ ਨੇ ਜਿਹੜੀ ਸ਼ਰਨ ਦੇ ਲੈਣ ਲਈ, ਤੁਹਾਨੂੰ ਪਤਾ ਇੱਥੇ ਅਸਾਈਲਮ ਲੈਣ ਲਈ 1992 ਦੇ ਵਿੱਚ ਇੱਕ ਕੇਸ ਜਿਹੜਾ ਉਹ ਅਪਲਾਈ ਕੀਤਾ ਸੀ, ਜਿਸ ਨੂੰ ਜਿਸ ਦੀ ਜਿਹੜੀ ਸੁਣਵਾਈ ਹੈ, ਹੀਅਰਿੰਗ ਹੈ, ਇਮੀਗ੍ਰੇਸ਼ਨ ਕੋਰਟ ਨੇ ਉਹ ਸਨ 2000 ਦੇ ਵਿੱਚ ਕੀਤੀ ਸੀ। ਸੋ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ, ਉਹਦਾ ਬੇਸ ਉਹਨਾਂ ਨੇ ਇਹ ਬਣਾਇਆ ਸੀ ਕਿ ਜਿਹੜੇ ਇਹਨਾਂ ਦੇ ਮੀਨੂ ਬੱਤਰਾ ਦੇ ਜਿਹੜੇ ਪੇਰੈਂਟਸ ਨੇ, ਸੋ ਉਹਨਾਂ ਦਾ ਪੰਜਾਬ ਦੇ ਵਿੱਚ ਕਤਲ ਹੋ ਗਿਆ ਹੈ, ਜਿਸ ਕਰਕੇ ਇਹਨਾਂ ਨੂੰ ਵੀ ਉੱਥੇ ਜਾਣ ਦਾ ਖਤਰਾ ਹੈ, ਜਿਸ ਕਰਕੇ ਉਹਨਾਂ ਨੇ ਅਸਾਈਲਮ ਜਿਹੜੇ ਸੀਕਰ ਦੇ ਤੌਰ ਦੇ ਉੱਪਰ ਐਪਲੀਕੇਸ਼ਨ ਜਿਹੜੀ ਲਗਾਈ ਸੀ। ਸੋ ਦੀਪਕ ਜਿਹੜੇ ਕਿ ਇਹਨਾਂ ਦੇ ਵਕੀਲ ਨੇ, ਉਹਨਾਂ ਨੇ ਦੱਸਿਆ ਕਿ ਨਿਊ ਜਰਸੀ ਦੇ ਜਿਹੜੇ ਇਮੀਗ੍ਰੇਸ਼ਨ ਜੱਜ ਸੀ ਉਸ ਵਕਤ ਦੇ, ਸੋ ਉਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਵਕੀਲ ਸੀ, ਸੋ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਜਿਸ ਨੂੰ ਕਿ ਵਿਦ ਹੋਲਡਿੰਗ ਆਫ ਰਿਮੂਵਲ ਕਿਹਾ ਜਾਂਦਾ ਹੈ। ਸੋ ਇਹਦਾ ਮਤਲਬ ਹੈ ਕਿ ਇਹ ਆਪਣੀ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਹੈ ਉਸ ਨੂੰ ਵਾਪਸ ਲੈ ਲੈਣ। ਉਹ ਕਹਿੰਦੇ ਨੇ ਕਿ ਇਹਦਾ ਕਾਰਨ ਜਿਹੜਾ ਹਲੇ ਕੋਈ ਸਪਸ਼ਟ ਨਹੀਂ ਹੋ ਸਕਿਆ, ਪਰ ਹਲੇ ਉਹ ਜਿਹੜਾ ਕੇਸ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਪੈਂਡਿੰਗ ਹੀ ਪਿਆ ਸੀ। ਸੋ ਇਸ ਦੇ ਬਾਰੇ ਉਹ ਦੱਸਦੇ ਨੇ ਕਿ ਜਦੋਂ ਉਹਨਾਂ ਨੂੰ ਵਿਦ ਹੋਲਡਿੰਗ ਆਫ ਰਿਮੂਵਲ ਦਿੱਤੀ ਗਈ, ਸੋ ਇਹਦਾ ਮਤਲਬ ਹੈ ਕਿ ਉਹਨਾਂ ਦੀ ਜਿਹੜੀ ਡਿਪੋਰਟੇਸ਼ਨ ਸੀ ਉਸ ਵਕਤ ਸਨ 2000 ਦੇ ਵਿੱਚ, ਉਹ ਕੋਰਟ ਨੇ ਅੱਗੇ ਪਾ ਦਿੱਤੀ। ਇਹ ਫੈਸਲੇ ਦਾ ਇਸ ਡਿਸੀਜਨ ਦਾ ਮਤਲਬ ਇਹ ਹੁੰਦਾ ਹੈ ਕਿ ਅਗਰ ਉਹਨਾਂ ਨੂੰ ਇੰਡੀਆ ਵਾਪਸ ਭੇਜਿਆ ਜਾਂਦਾ ਤੇ ਉਹਨਾਂ ਨੂੰ ਖਤਰਾ ਹੋ ਸਕਦਾ ਹੈ। ਸੋ ਇਸ ਵਿਦ ਹੋਲਡਿੰਗ ਆਫ ਰਿਮੂਵਲ ਮਿਲਣ ਤੋਂ ਬਾਅਦ ਇਸ ਨੂੰ ਦੋ ਤਰੀਕਿਆਂ ਦੇ ਨਾਲ ਵਾਪਸ ਲਿਆ ਜਾਂਦਾ ਹੈ। ਜੇ ਤੇ ਕਿਸੇ ਨੇ ਕੋਈ ਅਪਰਾਧ ਕੀਤਾ ਹੋਵੇ, ਕੋਈ ਕ੍ਰਾਈਮ ਕੀਤਾ ਹੋਵੇ, ਤੇ ਫਿਰ ਇਹ ਦੁਬਾਰਾ ਜਿਹੜਾ ਆਈਸ ਜਿਹੜੀ ਹੈ ਉਹ ਮੋਸ਼ਨ ਫਾਈਲ ਕਰ ਸਕਦੀ ਹੈ ਕਿ ਇਸ ਨੂੰ ਵਾਪਸ ਲਿਆ ਜਾਵੇ, ਜਾਂ ਫਿਰ ਕੰਟਰੀ ਕੰਡੀਸ਼ਨ ਫਾਈਲ ਕੀਤੇ ਜਾਂਦੇ ਨੇ ਜਿਹਦੇ ਲਈ ਇਹ ਕਿਹਾ ਜਾਂਦਾ ਹੈ ਕਿ ਹੁਣ ਹਾਲਾਤ ਬਦਲ ਗਏ ਨੇ ਤੇ ਮੈਨੂੰ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਕੋਈ ਖਤਰਾ ਨਹੀਂ ਤੇ ਇਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ। ਪਰ ਇਮੀਗ੍ਰੇਸ਼ਨ ਅਥਾਰਟੀ ਖਾਸ ਕਰ ਆਈਸ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਮੋਸ਼ਨ ਨਹੀਂ ਫਾਈਲ ਕੀਤਾ ਗਿਆ ਤੇ ਨਾ ਹੀ ਉਹਨਾਂ ਨੂੰ ਕੋਈ ਕਹਿੰਦੇ ਕਿ ਕੋਈ ਨੋਟਿਸ ਮਿਲਿਆ। ਲੇਕਿਨ ਜਦੋਂ ਉਹ ਕਿਤੇ ਆਪਣੇ ਕੰਮ ਦੇ ਤੌਰ ਦੇ ਉੱਪਰ ਕਿਤੇ ਏਅਰਪੋਰਟ ਤੇ ਉਤਰੇ ਤੇ ਉੱਥੇ ਉਹਨਾਂ ਨੂੰ ਜਿਹੜਾ ਉਹ ਡਿਟੇਨ ਕਰ ਲਿਆ ਗਿਆ। ਸੋ ਇਹਨਾਂ ਦੇ ਹੱਕ ਦੇ ਵਿੱਚ ਵੀ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਆਏ ਨੇ। ਹਾਰਲਿੰਗਟਨ ਏਅਰਪੋਰਟ ਤੋਂ ਇਹਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ। ਸੋ ਵਿਸਕੌਨਸਨ ਜਾ ਰਹੇ ਸੀ ਕਿਉਂਕਿ ਇੰਟਰਪ੍ਰੇਟਰ ਨੇ, ਤੇ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਦੇ ਜਿਹੜੇ ਬੇਟੇ ਨੇ ਇਹ ਸਿੰਗਲ ਮਦਰ ਨੇ, ਸੋ ਇਹਨਾਂ ਦੇ ਇੱਕ ਬੇਟੇ ਜਿਹੜੇ ਨੇ ਸੋ ਉਹ ਬੜੇ ਵੱਡੀਆਂ ਹਾਈ ਪ੍ਰੋਫਾਈਲ ਪੋਜੀਸ਼ਨ ਦੇ ਵਿੱਚ ਵੀ ਨੇ ਤੇ ਉਹਨਾਂ ਦੇ ਵਿੱਚੋਂ ਬੱਚਿਆਂ ਚੋਂ ਇੱਕ ਹੀ ਜਿਹੜਾ ਇੱਕ ਉਹਨਾਂ ਦਾ ਬੇਟਾ ਹੈ ਉਹ US ਆਰਮੀ ਦੇ ਵਿੱਚ ਵੀ ਜਿਹੜਾ ਭਰਤੀ ਹੈ। ਸੋ ਇਸ ਨੂੰ ਲੈ ਕੇ ਕਾਫੀ ਸਾਰੀ ਜਿਹੜੀ ਚਰਚਾ ਚੱਲ ਰਹੀ ਹੈ, ਖਾਸ ਕਰ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। ਸੋ ਇਹ ਉਹਨਾਂ ਦੇ ਜਿਹੜੇ ਉਥੋਂ ਦੇ ਕਾਂਗਰਸ ਮੈਂਬਰ ਨੇ ਟੈਕਸਸ, ਸੋ ਉਹਨਾਂ ਨੇ ਇਸ ਦੇ ਬਾਰੇ ਬਿਆਨ ਦਿੱਤਾ। ਸੋ ਉਹਨਾਂ ਨੇ ਦੱਸਿਆ ਹੈ ਕਿ ਇਹ ਹਿੰਦੀ, ਪੰਜਾਬੀ, ਉਰਦੂ ਦੇ ਕਹਿੰਦੇ ਨੇ ਇੰਟਰਪ੍ਰੇਟਰ ਨੇ। ਉਹਨਾਂ ਨੇ ਆਪਣੀ ਬੜੀ ਸਾਰੀ ਜ਼ਿੰਦਗੀ ਦਾ ਜਿਹੜਾ ਹਿੱਸਾ 30 ਸਾਲ ਦੇ ਕਰੀਬ ਉਹਨਾਂ ਨੇ ਟੈਕਸਸ ਦੇ ਵਿੱਚ ਹੀ ਲੰਘਾਏ ਨੇ। ਸੋ ਈਵਨ ਇਹ ਜਿਹੜੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਆਈਸ ਨੇ ਕਹਿੰਦੇ ਉਹਨਾਂ ਨੂੰ ਡਿਟੇਨ ਕਰ ਲਿਆ। ਤੇ ਉਹਨਾਂ ਨੇ ਖਾਸ ਕਰ ਡੋਨਲਡ ਟਰੰਪ ਦੀ ਜਿਹੜੀ ਮਾਸ ਡਿਪੋਰਟੇਸ਼ਨ ਕੈਂਪੇਨ ਹੈ, ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਤੇ ਸਿਰਫ ਜਿਹੜੇ ਬੁਰੇ ਲੋਕ ਨੇ ਜਾਂ ਗਲਤ ਲੋਕ ਨੇ ਸਿਰਫ ਉਹਨਾਂ ਨੂੰ ਨਹੀਂ ਨਿਸ਼ਾਨਾ ਬਣਾ ਰਹੀ, ਸਗੋਂ ਬਹੁਤ ਸਾਰੇ ਜਿਹੜੇ ਚੰਗੇ ਲੋਕ ਨੇ ਜਿਹੜੇ ਬੜੇ ਚੰਗੇ ਚੰਗੇ ਅਹੁਦਿਆਂ ਦੇ ਉੱਪਰ ਹੈ, ਸੋ ਉਹਨਾਂ ਫੈਮਿਲੀਜ਼ ਨੂੰ ਵੀ ਇਹ ਤੋੜ ਰਹੀ ਹੈ। ਸੋ ਇਸ ਨੂੰ ਲੈ ਕੇ ਉੱਥੇ ਕਾਫੀ ਸਾਰੇ ਜਿਹੜੇ ਹਿੰਦੀ, ਪੰਜਾਬੀ ਤੇ ਈਵਨ ਉਰਦੂ ਬੋਲਣ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਸਰਵ ਕੀਤਾ ਸੀ ਮੈਨੂੰ ਮਤਰਾ ਨੇ, ਸੋ ਇਸ ਨੂੰ ਲੈ ਕੇ ਹੁਣ ਜਿਹੜਾ ਕਾਫੀ ਲੋਕ ਜਿਹੜੇ ਨੇ ਉਹ ਖਫਾ ਨੇ। ਸੋ ਇਹ ਬੜਾ ਇੱਕ ਅਹਿਮ ਇਸ ਵਕਤ ਜਿਹੜਾ ਕੇਸ ਹੈ ਚਰਚਾ ਦੇ ਵਿੱਚ ਹੈ, ਖਾਸ ਕਰ ਟੈਕਸਸ ਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਿਹੜੀ ਆਈਸ ਹੈ ਡਿਟੇਨ ਕਰ ਰਹੀ ਹੈ ਲੋਕਾਂ ਨੂੰ, ਚਾਹੇ ਕੋਈ 25 ਸਾਲ, 30 ਸਾਲ, 40 ਸਾਲ, ਜਾਂ ਈਵਨ ਤੁਹਾਨੂੰ ਪਤਾ ਹੈ ਕਿ ਇੱਕ ਬਹੁਤ ਹੀ ਬਜ਼ੁਰਗ ਲੇਡੀ ਨੂੰ ਡਿਟੇਨ ਕਰ ਲਿਆ ਗਿਆ ਸੀ। ਸੋ ਜਿੱਥੋਂ ਪਤਾ ਲੱਗ ਰਿਹਾ ਕਿ ਜਿਸ ਨੇ ਵੀ ਆਪਣੀ ਇਮੀਗ੍ਰੇਸ਼ਨ ਲਈ ਸੀ ਕਿਸੇ ਵੀ ਇਸ ਤਰ੍ਹਾਂ ਦੇ ਬੇਸ ਦੇ ਉੱਪਰ, ਕੋਈ ਅਸਾਈਲਮ ਸੀਕਰ ਦੇ ਤੌਰ ਦੇ ਉੱਪਰ ਜਾਂ ਕਿਸੇ ਹੋਰ ਤਰੀਕੇ ਦੇ ਨਾਲ, ਚਾਹੇ ਉਹ ਕਿੰਨਾ ਵੀ ਪੁਰਾਣਾ US ਦੇ ਵਿੱਚ ਹੋਏ, ਉਸ ਨੂੰ ਜਿਹੜਾ ਡਿਟੇਨ ਕੀਤਾ ਜਾ ਰਿਹਾ ਹੈ ਆਈਸ ਵੱਲੋਂ। ਹੋ ਸਕਦਾ ਹੈ ਕਿ ਇਹਨਾਂ ਨੂੰ ਇੱਥੋਂ ਡਿਪੋਰਟ ਵੀ ਕਰ ਦਿੱਤਾ ਜਾਏ। ਸੋ ਇੱਥੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਬਹੁਤ ਲੰਮੇ ਸਮੇਂ ਤੋਂ ਇੱਥੇ ਈਵਨ ਕੈਨੇਡਾ ਦੇ ਵਿੱਚ ਵੀ ਬਹੁਤ ਥਰਡ ਜਨਰੇਸ਼ਨ ਤੱਕ ਵੀ ਇੱਥੇ ਜਿਹੜੀਆਂ ਉਹ ਰਹਿ ਰਹੀਆਂ ਨੇ। ਸੋ ਅਗਰ ਇਸ ਤਰ੍ਹਾਂ ਗੌਰਮੈਂਟਸ ਆਪਣੀ ਕੋ ਪੋਲਿਸੀਜ਼ ਬਣਾਉਂਦੀ ਹੈ ਜਿੱਥੇ ਕਿ ਪੁਰਾਣੇ ਕੇਸਿਸ ਤੁਹਾਡੇ ਅਗਰ ਖੋਲੇ ਜਾਣ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਇਸ ਤਰ੍ਹਾਂ ਦੇ ਹਾਲਾਤ ਅਗਰ ਕੈਨੇਡਾ ਦੇ ਵਿੱਚ ਬਣਦੇ ਨੇ, ਸੋ ਇੱਥੇ ਵੀ ਪਿਛਲੇ 3-4 ਦਹਾਕਿਆਂ ਤੋਂ ਜਿਹੜੇ ਲੋਕ ਰਹਿ ਰਹੇ ਨੇ, ਸੋ 20-25-30 ਸਾਲ ਤੋਂ, ਅਗਰ ਕਿਸੇ ਨੇ ਝੂਠੇ ਅਸਾਈਲਮ ਜਾਂ ਕੁਛ ਇਸ ਤਰ੍ਹਾਂ ਦੇ ਕੇਸਿਸ ਫਾਈਲ ਕੀਤੇ ਨੇ, ਸੋ ਤੇ ਤੁਸੀਂ ਸੋਚ ਸਕਦੇ ਹੋ ਕਿ ਅਗਰ ਡੋਨਲਡ ਟਰੰਪ ਵਰਗਾ ਲੀਡਰ ਕੈਨੇਡਾ ਦਾ ਅਗਰ ਪ੍ਰਾਈਮ ਮਿਨਿਸਟਰ ਬਣਦਾ ਹੈ, ਸੋ ਜਿਸ ਦੀ ਕਿ ਡਿਮਾਂਡ ਵੀ ਹੁਣ ਜਿਹੜੀ ਹੈ ਕੁਝ ਕੁ ਜਿਹੜੀ ਇੱਥੇ ਪਰਸੈਂਟੇਜ ਹੈ ਲੋਕਾਂ ਦੀ, ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਇੱਥੇ ਜਿਹੜੀ ਮਾਸ ਇਮੀਗ੍ਰੇਸ਼ਨ ਨੂੰ ਬੰਦ ਕੀਤਾ ਜਾਏ। ਸੋ ਇਸ ਤਰ੍ਹਾਂ ਦੇ ਕਾਫੀ ਸਾਰੇ ਜਿਹੜੇ ਰੂਲਸ ਨੇ, ਰੈਗੂਲੇਸ਼ਨ ਨੇ, ਉਹਨਾਂ ਦੇ ਵਿੱਚ ਵੀ ਚੇਂਜ ਆ ਰਹੀ ਹੈ। ਸੋ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਸਪੈਸ਼ਲੀ ਕਿਸੇ ਜਿਹੜੇ ਪ੍ਰੋਫੈਸ਼ਨਲ ਨੂੰ ਲੈ ਕੇ ਆਵਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਜਾਏ, ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀ US ਦੇ ਵਿੱਚ ਜਿਹੜੀ ਸਖਤੀ ਹੋ ਰਹੀ ਹੈ ਕਿ ਇਸ ਦਾ ਕੋਈ ਜਿਹੜਾ ਪ੍ਰਭਾਵ ਹੈ ਉਹ ਕੈਨੇਡਾ ਦੇ ਉੱਪਰ ਪੈ ਸਕਦਾ ਹੈ। ਤੇ ਮੇਰਾ ਖਿਆਲ ਹੈ ਕਿ ਆਲਰੇਡੀ ਪੈਣਾ ਸ਼ੁਰੂ ਹੋ ਗਿਆ, ਤੁਸੀਂ ਦੇਖਿਆ ਕਿ ਬਹੁਤ ਸਾਰੇ ਚੇਂਜਿਸ ਆ ਰਹੀਆਂ ਨੇ। ਸੋ ਜਿਸ ਨੂੰ ਲੈ ਕੇ ਇੱਥੋਂ ਬਹੁਤ ਸਾਰੇ ਲੋਕਾਂ ਨੂੰ ਨੋਟਿਸ ਵੀ ਮਿਲੇ ਨੇ, ਅਸਾਈਲਮ ਸੀਕਰ ਖਾਸ ਕਰ। ਸੋ ਜਿਨ੍ਹਾਂ ਦੇ ਕੇਸਿਸ ਨੇ, ਖਾਸ ਕਰ ਜਿਨ੍ਹਾਂ ਨੇ ਇਮੀਗ੍ਰੇਸ਼ਨ ਜਿਨ੍ਹਾਂ ਦੀ ਬੇਸਡ ਹੈ ਅਸਾਈਲਮ ਦੇ ਉੱਪਰ, ਸੋ ਉਹਨਾਂ ਦੇ ਬਾਰੇ ਜਿਹੜੇ ਹੁਣ ਰੈਗੂਲੇਸ਼ਨ ਜਾਂ ਤੁਸੀਂ ਕਹਿ ਸਕਦੇ ਹੋ ਕਿ ਰੂਲਸ ਜਿਹੜੇ ਨੇ ਉਹਨਾਂ ਦੇ ਵਿੱਚ ਚੇਂਜ ਆ ਰਹੀ ਹੈ। ਸੋ ਆਉਣ ਵਾਲੇ ਦਿਨਾਂ ਚ ਦੇਖਦੇ ਹਾਂ ਕੀ ਇਹਦਾ ਪ੍ਰਭਾਵ ਪੈਂਦਾ ਹੈ, ਕੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਸ਼ੁਰੂ ਹੋ ਸਕਦੀ ਹੈ, ਇਹ ਤੇ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੇਗਾ। ਲੇਕਿਨ ਜੇ US ਨੂੰ ਦੇਖਿਆ ਜਾਏ ਤੇ ਉੱਥੇ ਜਿਹੜੇ ਹਾਲਾਤ ਨੇ ਉਹ ਕਾਫੀ ਜਿਹੜੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਸੀਰੀਅਸ ਬਣੇ ਹੋਏ ਨੇ। ਸੋ ਅੱਜ ਦੇ ਪ੍ਰੋਗਰਾਮ ਚ ਹੋਰ ਵੀ ਜਾਣਕਾਰੀਆਂ ਨੇ ਬੜੀਆਂ ਅਹਿਮ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਲੇਕਿਨ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਆਲਮੋਸਟ ਪਤਾ ਨਹੀਂ ਚੱਲਦਾ ਕਦੋਂ ਇੱਕ ਘੰਟਾ ਜਿਹੜਾ ਉਹ ਗੁਜ਼ਰ ਜਾਂਦਾ ਹੈ। ਸੋ ਕੱਲ ਵਾਲੇ ਪ੍ਰੋਗਰਾਮ ਚ ਕੋਸ਼ਿਸ਼ ਕਰਾਂਗੇ ਇਹ ਜਿਹੜੇ ਦੋ ਵਿਵਾਦ ਚੱਲ ਰਹੇ ਨੇ, ਖਾਸ ਕਰ ਜਿਹੜੇ ਇੰਡੀਆ ਦੇ ਵਿੱਚ ਸ਼ਾਰਕ ਟੈਂਕ ਇੰਡੀਆ ਦੀ ਜਿਹੜੀ ਫਾਰਮਰ ਜੱਜ ਨੇ ਨਮਿਤਾ ਥਾਪਰ, ਉਸ ਤੋਂ ਇਲਾਵਾ UK ਚ ਜਿਹੜਾ ਅਸਾਈਲਮ ਲੈਣ ਦੇ ਲਈ ਉੱਥੇ ਇਮੀਗ੍ਰੇਸ਼ਨ ਕਿਸ ਤਰ੍ਹਾਂ ਦੇ ਜਿਹੜੇ ਫਰਾਡ ਹੋ ਰਹੇ ਨੇ, ਸੋ ਉਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਕੱਲ ਵਾਲੇ ਪ੍ਰੋਗਰਾਮ ਚ ਜ਼ਰੂਰ ਕਰਾਂਗੇ। ਸੋ ਮੈਚ ਦੀ ਅਪਡੇਟ ਥੋੜੀ ਜਿਹੀ ਜਾਣ ਤੋਂ ਪਹਿਲਾਂ ਮੈਂ ਦੇਖਦੇ ਹਾਂ, ਇਸ ਵਕਤ ਸਨ ਰਾਈਜ਼ਰ ਹੈਦਰਾਬਾਦ ਨੇ 134 ਰਨ ਬਣਾ ਲਏ ਨੇ, ਇੱਕ ਵਿਕਟ ਉਹਨਾਂ ਦੀ ਜਿਹੜੀ ਉਹ ਡਿੱਗੀ ਹੈ, ਟ੍ਰੈਵਿਸ ਹੈਡ ਜਿਹੜੇ ਨੇ ਆਊਟ ਹੋ ਗਏ ਨੇ। ਸੋ ਇਸ ਵਕਤ ਅਭਿਸ਼ੇਕ ਸ਼ਰਮਾ ਉਹ ਖੇਡ ਰਹੇ ਨੇ 74 ਰਨ ਬਣਾ ਕੇ, ਤੇ ਉਹਨਾਂ ਦਾ ਸਾਥ ਦੇ ਰਹੇ ਨੇ ਕੈਪਟਨ ਈਸ਼ਾਨ ਕਿਸ਼ਨ। ਸੋ ਇਹ ਸੀ ਅੱਜ ਦਾ ਪ੍ਰੋਗਰਾਮ। ਪ੍ਰੋਗਰਾਮ ਦੇ ਅਖੀਰ ਚ ਇੱਕ ਬੜਾ ਹੀ ਸੋਹਣਾ ਗੀਤ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੱਲੋਂ ਜਿਹੜਾ ਗਾਇਆ ਗਿਆ ਉਹ ਤੁਹਾਡੇ ਲਈ ਪੇਸ਼ ਕਰਦੇ ਹਾਂ। ਸੋ ਕੱਲ ਵਾਲੇ ਪ੍ਰੋਗਰਾਮ ਚ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਸੋ ਮੈਨੂੰ ਦਿਓ ਇਜਾਜ਼ਤ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ 770 AM ਦੇ ਨਾਲ। ਸੋ ਕੱਲ ਵਾਲੇ ਪ੍ਰੋਗਰਾਮ ਚ ਦੁਬਾਰਾ ਮੁਲਾਕਾਤ ਕਰਾਂਗੇ। ਪ੍ਰੋਗਰਾਮ ਚ ਸਾਥ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਵਿਚਾਰ ਬੜੇ ਨੇ ਦਿਲ ਨੂੰ ਸੋਚ, ਵਿਚਾਰ ਬੜੇ ਨੇ ਪਿਆਰ ਦੇ ਵਿੱਚ ਆਜ਼ਾਰ ਬੜੇ ਨੇ, ਪਿਆਰ ਦੇ ਵਿੱਚ ਆਜ਼ਾਰ ਬੜੇ ਨੇ, ਦਿਲ ਨੂੰ ਸੋਚ ਵਿਚਾਰ ਬੜੇ ਨੇ, ਦਿਲ ਨੂੰ ਸੋਚ ਵਿਚਾਰ ਬੜੇ ਨੇ, ਪਿਆਰ ਦੇ ਵਿੱਚ ਆਜ਼ਾਰ ਬੜੇ ਨੇ, ਪਿਆਰ ਦੇ ਵਿੱਚ ਆਜ਼ਾਰ ਬੜੇ ਨੇ, ਦਿਲ ਨੂੰ ਸੋਚ ਵਿਚਾਰ।
On the preceding program may not necessarily be those of the owner or management of WTOR.
Nobel Fresh Food, ji haan, sasti aur behtareen grocery ke liye Nobel Fresh Food, Tahir Mian, Mian Supermarket wale, unbeatable deals, retail ya phir wholesale, Tahir 349, 4 pounds, extra long basmati chawal, 100% guarantee, 899, 10 pounds, chonsa mango juice, azmai shart hai, taza sabzi, aata, chawal, dal, masala jat, all dry fruits, Nobel Fresh Food, two locations, 20 Clinton Drive in Brand, इसके साथ आपको सेकेंड लोकेशन मिलेगी एयरपोर्ट एंड सेंट्रल रोड की सेक्शन पे, नोबल फ्रेश फूड।
चांदनी
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 चांदनी बैंक्वेट हॉल,
इंटेलिजेंट चॉइस लोकेशंस, साउंड सिस्टम इनोवेशंस, चांदनी बैंक्वेट हॉल,
30 years ऑफ हॉस्पिटैलिटी एक्सपीरियंस, corporate event, exhibition, expo or any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888 or visit chandnivictoria.ca.
Chandni. Chandni.
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो, 3 साल ले नो ब्याज।
142 कैनेडी रोड, ब्रैम्पटन, 9058747171।
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। 6472903773, 6472903773।
लीसा की याद नहीं आई तुझे जैसी?
लीसा कॉस्मेटिक्स लाइन है स्प्रिंग वेयरहाउस सेल खास आपके लिए, परफ्यूम, स्किन केयर, मेकअप, हेयर केयर, डिजाइनर सनग्लासेस, चॉकलेट्स और भी बहुत कुछ विद मेगा सेविंग्स अप टू 80% ऑफ। डील्स ऑन ऑल योर फेवरेट वर्ल्ड फेमस ब्रांड्स जैसे टॉम फोर्ड, वर्साचे, अरमानी, हजारो एंड मोर। आपको आना है 135 कॉमर्स वैली ड्राइव, ईस्ट मार्कम, हाईवे 404 और 407 के बेहद करीब। सेल चलेगी अप्रैल 18 से मई 10 तक, परफेक्ट फॉर मदर्स डे गिफ्टिंग। लीसा वेयरहाउस सेल, विजिट lisascosmetics.com।
Canada Pesh Karde, Duron Heavy Duty Diesel Engine Oils, Hun Full Service Savings Now.